ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਦਬੇਓ ਸੁਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰੈ ਦਬੇਓ ਸੁਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਜੋ ਸਮੁੱਚੀ ਮਾਨਵਤਾ ਨੂੰ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਬਚਨ ਸੋਰਠ ਕੀ ਵਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਔਰ ਇਸ ਵਾਰ ਦੀ 23ਵੀਂ ਪੌੜੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਵਾਰ ਹੈ ਔਰ ਇਸ ਪੌੜੀ ਦੇ ਨਾਲ ਜੋ ਸਲੋਕ ਨੇ ਉਹ ਤੀਸਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹਨ। ਆਓ ਸਾਧ ਸੰਗਤ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਅੰਦਰ ਦੀ ਭੈ ਭਾਵਨੀ ਬਖਸ਼ ਦੇਣ ਇਕਾਗਰਤਾ ਸ਼ਰਧਾ ਨਾਲ ਦੁਬਿਧਾ ਦਵੈਸ਼ ਈਰਖਾ ਤੋਂ ਬਚਾ ਕੇ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਵਿੱਚ ਵਰਤ ਕੇ ਹਜ਼ੂਰ ਕਰਾ ਲੈਣ। ਆਪ ਜਿਤਨੇ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਦੇਸਾਂ ਵਿਦੇਸਾਂ ਵਿੱਚ ਬੈਠ ਆਪ ਇਸ ਅਸਥਾਨ ਤੋਂ ਕੀਰਤਨ ਕਥਾ ਵਿਚਾਰ ਸਰਵਣ ਕਰ ਰਹੇ ਹੋ, ਸਾਧ ਸੰਗਤ ਜੀ ਅਸੀਸ ਬਖਸ਼ੋ, ਕਿਉਂਕਿ ਸੰਗਤ ਵਿੱਚ ਕਥਾ ਜਾਂ ਕੀਰਤਨ ਇੱਕ ਬਹੁਤ ਵੱਡਾ ਗੁਣ ਹੈ। ਪਰ ਵਕਤੇ ਦੇ ਮਨ ਨੂੰ ਇਹ ਭਰਮ ਨਹੀਂ ਪਾਲਣਾ ਚਾਹੀਦਾ ਕਿ ਸਭ ਕੁਛ ਮੈਂ ਹੀ ਜਾਣਦਾ ਹਾਂ, ਜੋ ਸੁਣ ਰਹੇ ਨੇ ਜਾਂ ਸੰਗਤ ਵਿੱਚ ਜ਼ਮੀਨ 'ਤੇ ਬੈਠੇ ਨੇ ਸ਼ਾਇਦ ਇਹਨਾਂ ਨੂੰ ਕੁਝ ਪਤਾ ਨਹੀਂ। ਨਹੀਂ ਸੰਗਤ ਜੀ, ਸਤਿਗੁਰਾਂ ਨੇ ਸਤ ਸੰਗਤ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਹੈ। ਇੱਥੋਂ ਤੱਕ ਸ਼ਬਦ ਵਰਤਿਆ ਧੰਨ ਧੰਨ ਸਤ ਸੰਗਤ, ਕਿੱਡਾ ਪਿਆਰਾ ਸ਼ਬਦ ਹੈ ਜੀ। ਇੱਥੋਂ ਤੱਕ ਸੰਗਤ ਨਸੀਬ ਚੰਗੇ ਭਾਗਾਂ ਨਾਲ ਹੁੰਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ। ਸਤਿਗੁਰਾਂ ਨੇ ਸੰਗਤ ਵਿੱਚ ਸ਼ਬਦ ਵਰਤਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਕਰਕੇ ਆਪ ਜਿਤਨੇ ਘਰਾਂ ਵਿੱਚ ਬੈਠੇ ਇਸ ਅਸਥਾਨ 'ਤੇ ਬੈਠ ਕੇ ਸਰਵਣ ਕਰਦੇ ਹੋ ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਸ ਅੰਮ੍ਰਿਤ ਪੌੜੀ ਨਾਲ ਜੋ ਸਲੋਕ ਨੇ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਆਪ ਸੰਗਤ ਭਲੀ ਪਾਸ ਇਸ ਗੱਲ ਤੋਂ ਜਾਣੂ ਹੋ ਜੋ ਰੋਜ਼ ਕਥਾ ਸੁਣਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰਾਂ ਨੇ 22 ਵਾਰਾਂ ਦੇ ਵਿੱਚ ਅੰਮ੍ਰਿਤ ਬਚਨ ਦਰਜ ਕੀਤੇ ਨੇ। ਇਸ ਵਿੱਚੋਂ 21 ਵਾਰਾਂ ਗੁਰੂ ਜੋਤ ਸਤਿਗੁਰਾਂ ਦੀਆਂ ਉਚਾਰਨ ਕੀਤੀਆਂ ਨੇ ਤੇ ਇੱਕ ਵਾਰ ਜਿਹੜੀ ਹੈ ਸਤਿਗੁਰੂ ਜੀ ਦੇ ਦਰ ਘਰ ਦੇ ਕੀਰਤਨੀਏ ਰਬਾਬੀ ਭਾਈ ਸੱਤਾ ਜੀ ਔਰ ਭਾਈ ਬਲਵੰਡ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੈ। ਇਹਨਾਂ ਵਿੱਚ 20 ਵਾਰਾਂ ਨਾਲ ਸਤਿਗੁਰਾਂ ਨੇ ਸ਼ਲੋਕ ਦਰਜ ਕੀਤੇ ਨੇ। ਫਿਰ ਬੇਨਤੀ ਕਰਾਂ ਕਿ ਕਾਵਿ ਵਿੱਚ ਜਿਹੜੀ ਵਾਰ ਦੀ ਬਣਤਰ ਹੈ ਉਹ ਪੌੜੀਆਂ ਹੁੰਦੀ ਹੈ। ਜਿਵੇਂ ਅਸੀਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਤੇ ਅਸੀਂ ਸਾਰੇ ਸ਼ਬਦ ਕਹਿੰਦੇ ਹਾਂ ਭਾਈ ਸਾਹਿਬ ਦੀ ਤੀਸਰੀ ਵਾਰ ਦੀ 5ਵੀਂ ਪੌੜੀ, ਭਾਈ ਸਾਹਿਬ ਦੀ ਪਹਿਲੀ ਵਾਰ ਦੀ 10ਵੀਂ ਪੌੜੀ। ਜਿਹੜੀ ਵਾਰ ਹੈ ਉਹਦੀ ਬਣਤਰ ਉਹ ਪੌੜੀਆਂ ਦੇ ਰੂਪ ਵਿੱਚ ਹੈ। ਵਿਦਵਾਨ ਪੁਰਸ਼ ਕਹਿੰਦੇ ਨੇ ਕਿ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾ ਰਹੇ ਸਨ ਉਸ ਵਕਤ ਸਤਿਗੁਰਾਂ ਨੇ 20 ਵਾਰਾਂ ਦੀਆਂ ਜਿਹੜੀਆਂ ਪੌੜੀਆਂ ਸਨ ਉਹਨਾਂ ਪੌੜੀਆਂ ਦੇ ਨਾਲ ਸ਼ਲੋਕ ਦਰਜ ਕੀਤੇ। ਪਰ ਆਪ ਜੀ ਦੇਖੋਗੇ ਕਿ ਵਾਰ ਦਾ ਸਿਰਲੇਖ, ਹੁਣ ਇਹ 66 ਵਾਰ ਦਾ ਸਿਰਲੇਖ ਗੁਰੂ ਚੌਥੇ ਪਾਤਸ਼ਾਹ ਜੀ ਦਾ ਹੈ ਪਰ ਸ਼ਲੋਕ ਨਾਲ ਤੀਸਰੇ ਸਤਿਗੁਰਾਂ ਦੇ ਨੇ। ਉੱਥੇ ਮਹਾਰਾਜ ਜੀ ਨੇ ਜਦੋਂ ਇਹ ਲਿਖ ਦਿੱਤਾ ਇਹਦਾ ਭਾਵ ਇਹ ਸੀ ਕਿ ਜਿਹੜੀ ਵਾਰ ਹੈ ਉਹ ਪੌੜੀਆਂ ਹੈ ਤੇ ਪੌੜੀਆਂ ਸਤਿਗੁਰੂ ਗੁਰੂ ਰਾਮਦਾਸ ਦੀਆਂ ਉਚਾਰਨ ਕੀਤੀਆਂ ਨੇ। ਸ਼ਲੋਕਾਂ ਨੂੰ ਨਾਲ ਦਰਜ ਕਰ ਦਿੱਤਾ ਗਿਆ। ਜਿਹੜੇ ਸ਼ਲੋਕ ਇਹਨਾਂ ਵਾਰਾਂ ਤੋਂ ਬਚ ਗਏ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟਾਂ ਦੇ ਸਵਈਆਂ ਤੋਂ ਬਾਅਦ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਦਰਜ ਕਰ ਦਿੱਤਾ ਤੇ ਉਸ ਦਾ ਸਿਰਲੇਖ ਲਿਖ ਦਿੱਤਾ ਸ਼ਲੋਕ ਵਾਰਾਂ ਤੇ ਵਧੀਕ। ਇਹਦਾ ਅਰਥ ਕਿ ਇਹ ਸ਼ਲੋਕ ਉਹ ਨੇ ਜਿਹੜੇ ਵਾਰਾਂ ਤੋਂ ਵਧੀਕ ਨੇ, ਵਧੇ ਹੋਏ ਨੇ। ਵਿਦਵਾਨ ਪੁਰਸ਼ ਇਹ ਗੱਲ ਕਰਦੇ ਆ ਇਹ ਵਾਰਾਂ ਦੇ ਸੰਬੰਧ ਵਿੱਚ। ਦੂਸਰੀ ਬੇਨਤੀ, ਇਹਨਾਂ ਵਾਰਾਂ ਦੇ ਨਾਲ ਜਿਹੜੀਆਂ ਉਸ ਵਕਤ ਤਰਜਾਂ ਗਾਈਆਂ ਜਾਂਦੀਆਂ ਸਨ, ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਰਾਗ ਬੰਧਤ ਹੈ, ਪਰ ਜੇ ਕੋਈ ਸ਼ਬਦ ਆ ਬੰਦਿਸ਼ ਬਣਾ ਕੇ ਆਪਣੇ ਵੱਲੋਂ ਗਾਉਂਦਾ ਹੈ ਪਰ ਉਹਨੂੰ ਆਪਾਂ ਇਹ ਸ਼ਬਦ ਨਾ ਵਰਤੀਏ ਕਿ ਇਹ ਸੰਗਤ ਨੂੰ ਜ਼ਹਿਰ ਦੇ ਰਿਹਾ ਹੈ। ਮੈਂ ਅਰਜ਼ ਕਰਾਂਗਾ ਕਿ ਉਸ ਵਕਤ ਸਤਿਗੁਰਾਂ ਨੇ ਜਿਹੜੀਆਂ ਨੌ ਧੁਨੀਆਂ ਪ੍ਰਚਲਿਤ ਸਨ, ਜਿਹੜੀਆਂ ਗਾਈਆਂ ਜਾਂਦੀਆਂ ਸਨ, ਉਹਨਾਂ ਨੌ ਧੁਨੀਆਂ ਨੂੰ ਵਾਰਾਂ ਉੱਤੇ ਦਰਜ ਕੀਤਾ ਤੇ ਨਾਲ ਇਹ ਗਾਉਣ ਵਾਲੇ ਰਬਾਬੀ ਸਿੱਖਾਂ ਨੂੰ ਕਹਿ ਦਿੱਤਾ ਕਿ ਇਸ ਵਾਰ ਦੀ ਪੌੜੀ, ਇਸ ਵਾਰ ਦੀਆਂ ਪੌੜੀਆਂ ਤੁਸੀਂ ਉਸ ਤਰਜ ਵਿੱਚ ਗਾਣੀਆਂ ਨੇ ਜਿਸ ਤਰਜ ਵਿੱਚ ਉੱਤੇ ਧੁਨੀ ਦਰਜ ਕੀਤੀ ਗਈ ਹੈ। ਜਿਵੇਂ ਅਸੀਂ ਅੰਮ੍ਰਿਤ ਵੇਲੇ ਇਹ ਪਾਠ ਸੁਣਨੇ ਆ, ਆਸਾ ਕੀ ਵਾਰ ਦਾ ਕੀਰਤਨ ਹੁੰਦਾ। ਸੰਗਤ ਜੀ ਥੋੜੀ ਜਿਸ ਕਰਕੇ ਬੇਨਤੀ ਕਰਨ ਲੱਗਾ ਕਿਉਂਕਿ ਅੱਜ ਦਾ ਹੁਕਮਨਾਮਾ ਇਹ ਵਾਰ ਵਿੱਚੋਂ ਆਇਆ ਹੈ। ਮਹਾਰਾਜ ਜੀ ਦਾ ਬਚਨ ਅਸੀਂ ਪੜ੍ਹਨੇ ਆ, ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਤੇ ਅਗਲਾ ਬਚਨ ਹੈ ਟੁੰਡੈ ਅਸਰਾਜੈ ਕੀ ਧੁਨੀ। ਮਹਾਰਾਜ ਜੀ ਨੇ ਉੱਥੇ ਸ਼ਬਦ ਟੁੰਡੇ ਅਸਰਾਜੈ ਕੀ ਧੁਨੀ ਗਾਵਣੀ ਵਰਤਿਆ ਹੈ। ਇਹਦਾ ਮਤਲਬ ਉਸ ਵਕਤ ਉਹ ਵਾਰ ਜਿਹੜੀ ਸੀ ਉਹ ਪ੍ਰਚਲਿਤ ਸੀ, ਉਹ ਢਾਡੀ ਗਾਉਂਦੇ ਸਨ। ਸਤਿਗੁਰਾਂ ਨੇ ਉਸ ਵਕਤ ਦੀ ਉਸ ਤਰਜ ਨੂੰ, ਪਰ ਜਿਹੜੀਆਂ ਨੌ ਧੁਨੀਆਂ ਨੇ ਇਹ ਸੂਰ ਵੀਰਾਂ ਦੇ ਜੀਵਨ ਨਾਲ ਸੰਬੰਧਿਤ ਨੇ, ਉਸ ਧੁਨੀ ਚ ਗਾਓ। ਹੋਰ ਕਿ ਆਸਾਂ ਕੀ ਵਾਰ ਦੀ ਇੱਕ ਪੌੜੀ ਦੀਆਂ 6 ਤੁਕਾਂ ਨੇ, ਬਾਕੀ ਤਕਰੀਬਨ ਹਰ ਪੌੜੀ ਦੇ ਅੰਦਰ 5-5 ਤੁਕਾਂ ਨੇ ਤੇ ਜਿਹੜੀ ਟੁੰਡੇ ਅਸਰਾਜ ਕੀ ਵਾਰ ਹੈ ਉਸ ਦੀਆਂ ਪੌੜੀ, ਉਸ ਦੀ ਪੌੜੀ ਦੀਆਂ ਜਿਹੜੀਆਂ ਤੁਕਾਂ ਨੇ ਉਹ ਵੀ 5-5 ਨੇ। ਭਵਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਵੱਜੇ, ਖਾਨ ਸੁਲਤਾਨ ਵਰ ਸੂਰਮੇ ਵਿੱਚ ਰਣ ਦੇ ਗੱਜੇ, ਇਹ ਉਸ ਪੌੜੀ ਦੀ ਇੱਕ ਵਣਗੀ ਦਿੱਤੀ ਹੈ ਟੀਕਾਕਾਰਾਂ ਨੇ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਹ ਜਿਹੜੀ ਪੌੜੀ ਹੈ ਧੰਨ ਗੁਰੂ ਰਾਮਦਾਸ ਜੀ ਦੀ ਹੈ, ਇਸ ਨੇ ਸਲੋਕ ਗੁਰੂ ਅਮਰਦਾਸ ਜੀ ਦੇ ਨੇ ਤੇ ਸਤਿਗੁਰਾਂ ਨੇ ਅੱਜ ਇਸ ਆਰੰਭਕ ਸਲੋਕ ਵਿੱਚ ਬਖਸ਼ਿਸ਼ ਕੀਤੀ ਹੈ। ਉਸ ਤੁਕ ਨੂੰ ਆਪ ਜੀ ਸਰਵਣ ਕਰੋ ਜੀ।
ਰੇ ਜਨ ਉਥਾਰੈ ਦੱਬੇ ਉਹ,
ਆਪਾਂ ਇੱਕ ਇੱਕ ਬਚਨ ਦੇ ਅਰਥ ਕਰਨ ਦੇ ਯਤਨ ਕਰਾਂਗੇ। ਤੇ ਸੰਗਤ ਜੀ ਰੋਜ਼ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਕਥਾ ਦਾ ਮਕਸਦ ਹੈ ਕਿ ਜਿਹੜਾ ਹੁਕਮਨਾਮਾ ਆਇਆ ਉਹਦੇ ਅਖਰੀ ਅਰਥ ਜ਼ਰੂਰ ਕੀਤੇ ਜਾਣ। ਮਹਾਰਾਜ ਜੀ ਨੇ ਫਰਮਾਇਆ ਰੇ ਜਨ, ਸੰਬੋਧਨ ਕੀਤਾ, ਹੇ ਜਨ ਉਥਾਰੈ ਦੱਬਿਓ, ਉਥਾਰੈ ਅਸਲ 'ਚ ਇਹ ਸਿੰਧੀ ਦਾ ਸ਼ਬਦ ਹੈ ਜੀ, ਉਥਾਰੈ। ਸਿੰਧੀ ਵੀ ਸ਼ਬਦ ਵਰਤਦੇ ਨੇ ਉਥਾੜੋ, ਉਹਦਾ ਲਫ਼ਜ਼ੀ ਅਰਥ ਇਹ ਹੈ। ਉਂਝ ਵੈਸੇ ਸਿੱਧੇ ਅਰਥ ਵਿਦਵਾਨਾਂ ਨੇ ਇਹੀ ਕੀਤੇ ਨੇ ਕਿ ਨੀਂਦ ਵੀ ਸੁੱਤਾ ਹੋਇਆ, ਪਰ ਉਥਾਰੋ ਸ਼ਬਦ ਸਿੰਧੀ ਦਾ ਹੈ। ਉਥਾੜੋ ਅਸਲ 'ਚ ਇਹ ਉਥਾਰੋ ਉਸ ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦੋਂ ਰਾਤ ਨੂੰ ਬੰਦਾ ਸੁੱਤਾ ਹੋਵੇ। ਤੇ ਕਈ ਵਾਰੀ ਹੈ ਵੈਸੇ ਇੱਕ ਬਿਮਾਰੀ ਹੋਈ ਕਿ ਬੰਦੇ ਦੇ ਦੋਨੋਂ ਹੱਥ ਆਪਣੀ ਛਾਤੀ ਤੇ ਆ ਜਾਣ ਸੁੱਤਿਆਂ, ਤੇ ਕਈ ਵਾਰੀ ਸੁੱਤਿਆਂ ਹੋਇਆਂ ਉਹਦੀ ਛਾਤੀ ਤੇ ਭਾਰ ਪੈ ਜਾਂਦਾ ਹੈ। ਉਥਾਰੋ ਕੀ ਹੈ, ਉਹਦੀ ਛਾਤੀ ਤੇ ਵਜ਼ਨ ਪੈ ਜਾਂਦਾ, ਫਿਰ ਉਹ ਉਸ ਵਜ਼ਨ ਦੇ ਵਿੱਚ ਸੁਪਨੇ 'ਚ ਡਰਦਾ ਤੇ ਉਹ ਉੱਚੀ ਸਾਰੀ ਆਵਾਜ਼ ਮਾਰਦਾ, ਮਦਦ ਮੰਗਦਾ, ਪਰ ਉਹਦੇ ਗਲੇ ਵਿੱਚੋਂ ਆਵਾਜ਼ ਨਿਕਲਦੀ ਨਹੀਂ। ਫਿਰ ਅਰਜ਼, ਕਈਆਂ ਨੇ ਉਥਾਰੈ ਦਾ ਅਰਥ ਅਸਲ 'ਚ ਬਰੜਾਣਾ ਕੀਤਾ, ਰਾਤ ਨੂੰ ਜਦੋਂ ਕਈ ਸੁਪਨੇ ਵਿੱਚ ਬਰੜਾਉਂਦੇ ਆ ਜੀ। ਹੁਣ ਉਥਾਰੈ ਦਾ ਭਾਵ ਕਿ ਜਦੋਂ ਬੰਦੇ ਦੀ ਛਾਤੀ ਤੇ ਭਾਰ ਪੈ ਜਾਏ, ਇਹ ਬੋਝ ਥੱਲੇ ਦੱਬ ਜਾਏ ਤੇ ਉਹਦੇ ਤੋਂ ਛੁੱਟਣ ਵਾਸਤੇ ਇਹ ਆਪਣੀ ਜ਼ਬਾਨ ਤੋਂ ਆਵਾਜ਼ ਮਾਰੇ, ਪਰ ਉਹ ਆਵਾਜ਼ ਗਲੇ 'ਚੋਂ ਨਿਕਲੇ ਨਾ, ਉਹਨੂੰ ਕਿਹਾ ਜਾਂਦਾ ਉਥਾਰਾ। ਇੱਥੇ ਸਤਿਗੁਰੂ ਸਾਨੂੰ ਸਮਝਾਉਂਦੇ ਪਏ ਨੇ ਕਿ ਇਹ ਇਨਸਾਨ ਰੇ ਜਨ ਉਥਾਰੈ ਦੱਬਿਓ, ਕਿਉਂਕਿ ਜੇ ਦੱਬਿਓ ਦਾ ਅਰਥ ਕੀਤਾ ਤੇ ਇਹਦਾ ਮਤਲਬ ਇਹ ਵੀ ਜਦੋਂ ਛਾਤੀ ਦੱਬੀ ਜਾਂਦੀ ਹੈ, ਜਦੋਂ ਉੱਤੇ ਭਾਰ ਪੈ ਜਾਂਦਾ, ਦੱਬਿਓ ਦਾ ਅਰਥ ਇਹੀ ਕਰਾਂਗੇ ਬੋਝ ਪੈ ਜਾਣ। ਇੱਥੇ ਸਤਿਗੁਰੂ ਬਚਨ ਕਰ ਰਹੇ ਨੇ ਕਿ ਇਹ ਇਨਸਾਨ, ਇਹ ਮਨੁੱਖ, ਤੂੰ ਰਾਤ ਦੀ ਨੀਂਦ ਵਿੱਚ ਸੁੱਤਾ ਹੋਇਆ ਜਿਵੇਂ, ਤੇ ਤੈਨੂੰ ਉਥਾਰੇ ਨੇ, ਇਹ ਦੱਬਿਆ ਹੋਇਆ ਹੈ,
ਸੁੱਤਿਆਂ ਗਈ ਵਿਹਾਏ।
ਤੇਰੀ ਜਿਹੜੀ ਇਹ ਕੀਮਤੀ ਅਮੋਲਕ ਜ਼ਿੰਦਗੀ ਹੈ, ਜਿਹੜਾ ਜਨਮ ਬਹੁਤ ਭਾਗਾਂ ਨਾਲ ਮਿਲਿਆ ਹੈ, ਇਹ ਤੇਰੀ ਉਮਰ, ਇਹ ਤੇਰੀ ਆਯੂ ਰਾਤ ਸੁੱਤਿਆਂ ਹੀ ਨਿਕਲ ਚੱਲੀ ਹੈ ਕਿ ਤੂੰ ਸੁੱਤਾ ਹੋਇਆ ਗਹਿਰੀ ਨੀਂਦ 'ਚ, ਤੇ ਦੱਬਿਆ ਪਿਆ ਹੈ, ਤੇਰੀ ਆਵਾਜ਼ ਸੁਣਾਈ ਨਹੀਂ ਦੇ ਰਹੀ, ਤੇ ਤੇਰੀ ਸਾਰੀ ਉਮਰ ਇਸ ਨੀਂਦ ਵਿੱਚ ਹੀ ਜਾ ਰਹੀ ਹੈ।
ਸਤਿਗੁਰ ਕਾ ਸ਼ਬਦ ਸੁਣਨਾ ਜਾਗੇ,
ਤੂੰ ਸਤਿਗੁਰਾਂ ਦੇ ਸ਼ਬਦ ਨੂੰ ਸੁਣਿਆ ਨਹੀਂ ਤੇ ਨਾ ਸੁਣ ਕੇ ਤੂੰ ਜਾਗਿਆ ਹੈ। ਫਿਰ ਅਰਜ ਹੈ, ਗੁਰੂ ਦਾ ਸ਼ਬਦ ਸੁਣਿਆ ਨਹੀਂ। ਗੁਰਮੁਖੋ ਕਈ ਵਾਰੀ ਯਾਦ ਰੱਖਿਓ, ਰਾਤ ਨੂੰ ਬੰਦਾ ਜਦੋਂ ਸੁਪਨੇ ਵਿੱਚ ਬੜਾਉਂਦਾ ਹੈ ਨਾ, ਤੇ ਕੋਲ ਸੁੱਤਾ ਹੋਇਆ ਇਨਸਾਨ ਉਹਦੀ ਆਵਾਜ਼ ਸੁਣ ਲੈਂਦਾ, ਤੇ ਆਪ ਜੀ ਦੇਖੋਗੇ ਕਈ ਵਾਰੀ ਉਹ ਜਿਹੜਾ ਕੋਲ ਸੁੱਤਾ ਸੁਣਦਾ ਆਵਾਜ਼, ਉਹ ਫਿਰ ਆਪਣੇ ਵੱਲੋਂ ਆਵਾਜ਼ ਦੇ ਕੇ ਕਹਿੰਦਾ ਕੀ ਗੱਲ ਹੋ ਗਈ, ਕੀ ਬੋਲਣਾ ਪਿਆ, ਤੇ ਉਹ ਬੰਦਾ ਜਿਹੜਾ ਬਰੜਾ ਰਿਹਾ ਉਹ ਅੱਗੋਂ ਕੋਈ ਜਵਾਬ ਨਹੀਂ ਦੇ ਰਿਹਾ। ਫਿਰ ਸੁਣੋ ਮਹਾਰਾਜ ਨੇ ਕੈਸੇ ਕਮਾਲ ਦਾ ਵਚਨ ਕੀਤਾ ਕਿ ਬੰਦਾ ਉਥਾਰੇ ਚ ਬੜਾ ਰਿਹਾ, ਪਰ ਉਹ ਬੜਾਂਦੇ ਹੋਏ ਨੂੰ ਜੋ ਕੋਈ ਆਵਾਜ਼ ਦੇ ਕੇ ਕਹੇ ਉਹ ਕੀ ਬੋਲ ਰਿਹਾ, ਤੈਨੂੰ ਕੀ ਹੋ ਗਿਆ, ਤੂੰ ਡਰਿਆ ਹੋਇਆ, ਉਹਨੂੰ ਬੜਾਂਦੇ ਨੂੰ ਕੋਈ ਆਵਾਜ਼ ਨਹੀਂ ਸੁਣਾਈ ਦਿੰਦੀ। ਤੇ ਜੇ ਸਵੇਰੇ ਉਹਨੂੰ ਉੱਠਦਿਆਂ ਨੂੰ ਕਹੇ ਵੀ ਅੱਜ ਰਾਤ ਤੂੰ ਸੁੱਤਾ ਸੈਂ ਤੇ ਸੁਪਨਾ ਤੂੰ ਬੜਾ ਰਿਹਾ ਸੈਂ, ਮੈਂ ਤੈਨੂੰ ਕਿੰਨੀ ਵਾਰੀ ਆਵਾਜ਼ ਮਾਰੀ, ਉਹ ਕਹਿੰਦਾ ਮੈਨੂੰ ਤਾਂ ਆਵਾਜ਼ ਸੁਣਾਈ ਨਹੀਂ ਦਿੱਤੀ। ਦੇਖੋ ਮਹਾਰਾਜ ਬਚਨ ਕਹਿ ਰਿਹਾ ਕਿ ਉਸ ਨੂੰ ਆਵਾਜ਼ ਸੁਣਾਈ ਨਹੀਂ ਦਿੰਦੀ, ਉਹ ਸੁੱਤਾ ਹੋਇਆ। ਦਿਨੇ ਉਹ ਜਾਗਣ ਜਾਗ ਕੇ ਕਹਿੰਦਾ ਮੈਂ ਤੈਨੂੰ ਰਾਤ ਆਵਾਜ਼ ਮਾਰ ਕੇ ਜਗਾਉਂਦਾ ਰਿਹਾ, ਤੂੰ ਬੜਾ ਰਿਹਾ ਸੈਂ, ਉਹ ਕਹਿੰਦਾ ਨਾ ਨਾ ਮੈਨੂੰ ਤੇ ਆਵਾਜ਼ ਸੁਣਾਈ ਨਹੀਂ ਦਿੱਤੀ। ਮਹਾਰਾਜ ਕਹਿੰਦੇ ਇਨ ਬਿਨ ਇਸੇ ਤਰ੍ਹਾਂ ਸੱਚ ਹੈ ਕਿ ਅਸੀਂ ਇਨਸਾਨ ਮਾਇਆ ਦੀ ਗਹਿਰੀ ਨੀਂਦ ਸੁੱਤੇ ਹੋਏ ਹਾਂ। ਸੱਚ ਹੈ ਉੱਥੇ ਛਾਤੀ ਤੇ ਭਾਰ ਪੈਂਦਾ, ਸਾਡੇ ਦਿਮਾਗ ਤੇ ਸਾਡੇ ਅੰਦਰ ਬਹੁਤ ਵੱਡਾ ਬੋਝ ਬਣਿਆ ਹੋਇਆ ਹੈ। ਤੇ ਮਹਾਰਾਜ ਕਹਿੰਦੇ ਨੇ ਉਸ ਬੋਝ ਵਿੱਚ ਅਗਿਆਨਤਾ ਦੀ ਨੀਂਦ ਸੁੱਤੇ ਅਸੀਂ ਬਰੜਾ ਰਹੇ ਹਾਂ, ਬੋਲੀ ਜਾ ਰਹੇ ਹਾਂ, ਤੇ ਜਦੋਂ ਗੁਰੂ ਜੀ ਸੰਗਤ ਵਿੱਚ ਆਵਾਜ਼ ਦੇ ਕੇ ਕਹਿੰਦੇ ਨੇ ਤੂੰ ਕੀ ਬੋਲ ਰਿਹਾ, ਉਦੋਂ ਆਵਾਜ਼ ਸੁਣਾਈ ਨਹੀਂ ਦਿੰਦੀ, ਕਿਉਂਕਿ ਨੀਂਦ ਇੰਨੀ ਗਹਿਰੀ ਹੈ, ਆਪਣੇ ਅੰਦਰ ਹੀ ਆਪਾਂ ਉਸ ਨੀਂਦ ਵਿੱਚ ਡੁੱਬੇ ਹੋਏ ਹਾਂ, ਪਰ ਆਵਾਜ਼ ਸੁਣਾਈ ਨਹੀਂ ਦਿੰਦੀ। ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਲੋਕੋ, ਇਹ ਧੰਨ ਗੁਰੂ ਅਮਰਦਾਸ ਸਾਨੂੰ ਬਖਸ਼ਿਸ਼ ਕਰ ਰਹੇ ਕਿ ਤੁਸੀਂ ਜਾਗੋ, ਕਿਉਂਕਿ ਗੁਰੂ ਕਾ ਸ਼ਬਦ ਸੁਣ ਕੇ ਤੁਸੀਂ ਜਾਗ ਨਹੀਂ ਰਹੇ, ਤੇ ਤੁਹਾਡੀ ਇਹ ਕੀਮਤੀ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਇਹ ਨਿਕਲ ਰਹੀ ਹੈ।
ਅੰਤਰ ਨਾ ਉਪਜਿਓ ਚਾਉ,
ਗੁਰੂ ਕਾ ਸ਼ਬਦ ਸੁਣ ਕੇ ਤੂੰ ਜਾਗਿਆ ਨਹੀਂ, ਤੇ ਤੇਰੇ ਅੰਦਰ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਉਤਸ਼ਾਹ ਚਾਹ ਬਿਲਕੁਲ ਪੈਦਾ ਨਹੀਂ ਹੋਇਆ। ਥੋੜੇ ਜੇ ਇਹਨਾਂ ਦੋ ਤੁਕਾਂ ਦੀ ਆਪਿਆਂ ਵਿਆਖਿਆ ਕਰ ਲੈਂਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੀ ਸੌਣਾ ਤੇ ਜਾਗਣਾ ਵੈਸੇ ਕਈ ਪ੍ਰਕਾਰ ਦਾ ਲਿਖਿਆ ਹੈ। ਉਂਝ ਜੇ ਬਾਹਰਮੁਖੀ ਦੇਖੀਏ ਤੇ ਨੀਂਦ ਇੱਕ ਪਰਮਾਤਮਾ ਦੀ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਇੱਕ ਦਾਤ ਹੈ, ਇਹ ਨੀਂਦ ਵੀ ਦਾਤ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਤ ਲਈ ਇੱਕ ਸ਼ਬਦ ਵਰਤਿਆ ਆਪਣੇ ਸਲੋਕ ਵਿੱਚ, ਦਾਈ ਅਸੀਂ ਪੜ੍ਹਦੇ ਹਾਂ, ਦਿਵਸ ਰਾਤ ਦੋਏ ਦਾਈ ਦਾਇਆ, ਇਹ ਦਿਨ ਸ਼ਬਦ ਵੀ ਆਉਂਦਾ ਗੁਰੂ ਅੰਗਦ ਸਾਹਿਬ ਦੇ ਸਲੋਕ ਚ, ਦਿਵਸ ਰਾਤ ਦੋਏ ਦਾਈ ਦਾਇਆ, ਦਾਈ ਤੇ ਦਾਇਆ ਦੋ ਸ਼ਬਦ ਨੇ, ਦਾਇਆ ਦਾ ਅਰਥ ਹੈ ਖਿਡਾਵਾ ਤੇ ਦਾਈ ਦਾ ਅਰਥ ਹੈ ਖਿਡਾਵੀ। ਪੁਰਾਣੇ ਸਮੇਂ ਚ ਜਿਹੜੀ ਖਿਡਾਵੀ ਹੁੰਦੀ ਸੀ ਉਹਦਾ ਕੰਮ ਸੀ ਬੱਚੇ ਨੂੰ ਤਿਆਰ ਕਰ ਦੇਣਾ, ਉਹਨੂੰ ਖੁਰਾਕ ਭੋਜਨ ਦੇ ਦੇਣਾ, ਤੇ ਖਿਡਾਵੇ ਦਾ ਕੰਮ ਸੀ ਕਿ ਉਸ ਬੱਚੇ ਨੂੰ ਉਂਗਲ ਪਕੜਾ ਕੇ ਬਾਹਰ ਖਿਡਾਉਣ ਵਾਸਤੇ ਲੈ ਜਾਣਾ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਆਹ ਜਦੋਂ ਦਿਨ ਦੀ ਲੋ ਲੱਗਦੀ ਹੈ, ਦਿਨ ਚੜ੍ਹਦਾ ਹੈ, ਤੇ ਸ਼ਾਮ ਤੱਕ ਇਹ ਪਰਮਾਤਮਾ ਨੇ ਮਨੁੱਖੀ ਜੀਵਨ ਵਿੱਚ ਦਾਇਆ ਖਿਡਾਵਾ ਬਣਾਇਆ ਹੈ। ਸਵੇਰ ਤੋਂ ਸ਼ਾਮ ਤੱਕ ਦਿਨ ਦਾ ਸਮਾਂ ਇਨਸਾਨ ਨੂੰ ਖਿਡਾਈ ਜਾ ਰਿਹਾ ਹੈ, ਤੇ ਜਦੋਂ ਇਨਸਾਨ ਸਾਰਾ ਦਿਨ ਕੰਮ ਕਾਰ ਕਰਕੇ ਮਾਇਆ 'ਚ ਖੇਡ ਕੇ ਵਾਪਸ ਆਉਂਦਾ ਹੈ ਤੇ ਰਾਤ ਜਿਹੜੀ ਹੈ ਉਹ ਦਾਈ ਬਣ ਜਾਂਦੀ ਹੈ। ਇਸ ਥੱਕੇ ਕੋਈ ਬੰਦੇ ਨੂੰ ਰਾਤ ਫਿਰ ਆਪਣੀ ਨੀਂਦ ਦੀ ਗੋਦ ਵੀ ਸੁਆ ਦਿੰਦੀ ਹੈ। ਮਰਜ਼ ਕੀਤੀ ਰਾਤ ਇਹ ਅਸਲ 'ਚ ਨੀਂਦ ਇਹ ਵੀ ਪਰਮਾਤਮਾ ਦੀ ਦਾਤ ਤੇ ਸਰੀਰਕ ਤੌਰ ਤੇ। ਸਿਆਣੇ ਪੁਰਸ਼ ਇਹ ਗੱਲ ਕਹਿੰਦੇ ਆ ਕਿ ਤੰਦਰੁਸਤ ਬੰਦੇ ਨੂੰ, ਮੈਂ ਸਿਰਫ ਪਹਿਲਾਂ ਬਾਹਰ ਦੀ ਨੀਂਦ ਦੀ ਗੱਲ ਕਰ ਰਿਹਾ, ਤੰਦਰੁਸਤ ਬੰਦੇ ਨੂੰ ਸੱਚ ਹੈ ਕਿ ਜਿੰਨਾ ਮਰਜ਼ੀ ਉਹ ਆਪਣੇ ਆਪ ਵਿੱਚ ਰਿਸ਼ਟ ਪੁਸ਼ਟ ਹੋਵੇ, ਉਹਨੂੰ 24 ਘੰਟਿਆਂ ਵਿੱਚ ਘੱਟੋ ਘੱਟ 7 ਘੰਟੇ ਸੌਣਾ ਅਤ ਲਾਜ਼ਮੀ ਹੈ। ਸ੍ਰੀਮਾਨ ਭਾਈ ਵੀਰ ਸਿੰਘ ਜੀ ਨੂੰ ਜਦੋਂ ਕੋਈ ਪੱਤਰਕਾਰ ਲਿਖਦਾ ਸੀ, ਨਾਮ ਬਾਰੇ ਪੁੱਛਦਾ ਸੀ ਕਿ ਕਿਸ ਵੇਲੇ ਜਪਾਂ, ਕਿੰਨੇ ਵਜੇ ਉੱਠਾਂ, ਤੇ ਭਾਈ ਸਾਹਿਬ ਇੱਕ ਸ਼ਬਦ ਕਹਿੰਦੇ ਹੁੰਦੇ ਸਨ ਹਰ ਇੱਕ ਪ੍ਰਸ਼ਨਕਰਤਾ ਨੂੰ ਕਿ ਤੁਸੀਂ ਪਹਿਲਾਂ ਆਪਣੀ ਨੀਂਦ ਠੀਕ ਕਰੋ, ਜੇ ਤੁਸੀਂ 24 ਘੰਟਿਆਂ ਵਿੱਚ 7 ਘੰਟੇ ਆਰਾਮ ਨਾ ਕੀਤਾ ਤੇ ਤੁਸੀਂ ਤਨ ਕਰਕੇ ਅਰੋਗ ਨਹੀਂ ਰਹੋਗੇ, ਜੇ ਤਨ ਖੇਦ ਵਿੱਚ ਰਹੇਗਾ ਤੇ ਮਨ ਟਿਕੇਗਾ ਨਹੀਂ। ਇਹਦਾ ਮਤਲਬ ਬਾਹਰ ਮੁਖੀ ਨੀਂਦ ਜ਼ਰੂਰੀ ਹੈ, ਪਰ ਇੱਥੇ ਨੀਂਦ ਦੀ ਉਦਾਹਰਨ ਜਿਹੜੀ ਲਈ ਗਈ ਹੈ ਉਹ ਲਈ ਗਈ ਹੈ ਕਿ ਸਾਡੇ ਅੰਦਰ ਦੀ ਅਗਿਆਨਤਾ ਦੀ ਨੀਂਦ। ਸਤਿਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਨੀਂਦ ਦੇ ਵਿੱਚ ਦੱਬੇ ਹੋਏ ਐ ਇਨਸਾਨ, ਤੇਰੀ ਉਮਰ ਸੁੱਤਿਆਂ ਹੀ ਨਿਕਲਦੀ ਪਈ ਹੈ। ਉਂਝ ਸਤਿਗੁਰਾਂ ਨੇ ਬਾਣੀ ਵਿੱਚ ਸੁੱਤੇ ਹੋਏ ਨੂੰ ਜਗਾਉਣ ਵਾਸਤੇ ਬਹੁਤ ਜ਼ਿਆਦਾ ਸ਼ਬਦ ਉਚਾਰਨ ਕੀਤੇ ਨੇ। ਅੱਜ ਅਸੀਂ ਕੁਛ ਬਚਨ ਲਵਾਂਗੇ। ਇੱਕ ਨੀਂਦ ਹੈ ਜੀ, ਮੈਂ ਅਰਜ਼ ਕੀਤੀ ਆ ਸਰੀਰ ਦੀ, ਅਦੋਂ ਸੁੱਤੇ ਹਾਂ, ਅੱਖਾਂ ਬੰਦ ਨੇ, ਅਰਧ ਖੁੱਲੀਆਂ ਨੇ, ਸੁੱਤੇ ਹਾਂ, ਕੰਨਾਂ ਦੀ ਜਿਹੜੀ ਸਵਰਨ ਸ਼ਕਤੀ ਏ ਸਾਨੂੰ ਜ਼ਿਆਦਾ ਕੁਛ ਸੁਣਾਈ ਨਹੀਂ ਦਿੰਦਾ, ਸਾਡੀ ਜ਼ਬਾਨ ਜਿਹੜੀ ਉਹ ਬੂੰਹ ਦੇ ਵਿੱਚ ਹੈ। ਕਈ ਵਾਰੀ ਜਦੋਂ ਇਨਸਾਨ ਬਹੁਤ ਜ਼ਿਆਦਾ ਸਟਰੈਸ 'ਚ ਹੁੰਦਾ ਹੈ, ਉਹ ਲੰਮਾ ਤਾਂ ਪੈ ਜਾਂਦਾ ਹੈ, ਉਹਦਾ ਸਰੀਰ ਤਾਂ ਥੱਕ ਕੇ ਜ਼ਰੂਰ ਟਿਕ ਜਾਂਦਾ ਹੈ, ਪਰ ਉਹ ਮਨ ਦੇ ਤੌਰ 'ਤੇ ਅੰਦਰ ਮਨ ਜਿਹੜਾ ਉਹ ਵਰਕ ਕਰੀ ਜਾਂਦਾ ਹੈ, ਉਹ ਸੁਪਨਿਆਂ ਵਿੱਚ ਚਲਾ ਜਾਂਦਾ ਹੈ। ਅਤੇ ਜ਼ਿਆਦਾ ਸੁਪਨੇ ਜਿਹੜੇ ਨੀਂਦ ਵਿੱਚ ਆਉਂਦੇ ਨੇ ਅਤੇ ਸਵੇਰੇ ਬੰਦਾ ਉੱਠਦਾ ਅਤੇ ਕਈ ਵਾਰੀ ਉਹਦੀ ਥਕਾਵਟ ਦੂਰ ਨਹੀਂ ਹੁੰਦੀ। ਬਿਲਕੁਲ ਸੁਪਨੇ ਤੋਂ ਬਿਨਾਂ ਜਿਹੜੀ ਨੀਂਦ ਆਵੇ, ਅਸੀਂ ਬਾਹਰ ਮੁਖੀ ਨੀਂਦ ਉਹਨੂੰ ਮੰਨਦੇ ਹਾਂ। ਪਰ ਸੰਗਤ ਜੀ, ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਸਿਰਫ ਰਾਤ ਦਾ ਸੌਣਾ ਹੀ ਨੀਂਦ ਨਹੀਂ ਮੰਨਿਆ, ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਮਾਇਆ ਦੇ ਵਿੱਚ ਖਚਤ ਹੋ ਜਾਣਾ ਉਸ ਨੂੰ ਵੀ ਨੀਂਦ ਮੰਨਿਆ ਹੈ। ਹੁਣ ਮੰਨ ਲਓ ਆਪਣੀਆਂ ਅੱਖਾਂ ਖੁੱਲੀਆਂ ਨੇ, ਮੈਂ ਅੱਖਾਂ ਨਾਲ ਸਭ ਕੁਝ ਦੇਖ ਰਿਹਾ, ਮੈਨੂੰ ਦਿਨ ਨਜ਼ਰ ਆ ਰਿਹਾ, ਧੁੱਪ ਦਿਸ ਰਹੀ ਹੈ, ਰੰਗ ਦਿਸ ਰਹੇ ਨੇ। ਪਰ ਗੁਰੂ ਸਾਹਿਬ ਕਹਿੰਦੇ ਨੇ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਦਿਨ ਦੇ ਚਾਨਣ ਵਿੱਚ ਦੇਖ ਰਿਹਾ ਹੈ ਉਹ ਜਾਗਦਾ ਹੈ। ਪਰ ਸੰਸਾਰੀ ਤੌਰ 'ਤੇ ਆਪਾਂ ਕਹਾਂਗੇ ਬੰਦਾ ਜਾਗ ਰਿਹਾ, ਉਹਨੂੰ ਸਭ ਕੁਝ ਦਿਸਦਾ, ਦਿਸਦਾ ਹੀ ਤਾਂ ਕੰਮ ਕਰ ਰਿਹਾ। ਪਰ ਸਤਿਗੁਰੂ ਬਚਨ ਕਰਦੇ ਆ ਨਹੀਂ ਕਿ ਜਦੋਂ ਬੰਦੇ ਦਾ ਅੰਦਰ ਵਾਸ਼ਨਾ ਵਿੱਚ ਲੁਪਤ ਹੋਵੇ ਉਦੋਂ ਦੇਖਦੀਆਂ ਹੋਈਆਂ ਅੱਖਾਂ ਵੀ ਸੁੱਤੀਆਂ ਨੇ। ਮਹਾਰਾਜ, ਉਹਨਾਂ ਸੁੱਤੀਆਂ ਦੀ ਨਿਸ਼ਾਨੀ ਕੀ? ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਮਹਾਰਾਜ ਬਚਨ ਕਰਦੇ ਆ ਕਿ ਜਿਹੜਾ ਬੰਦਾ ਅੱਖਾਂ ਨਾਲ ਦੇਖ ਰਿਹਾ ਪਰ ਉਸ ਦੀਆਂ ਅੱਖਾਂ ਪਰਾਏ ਰੂਪ ਨੂੰ ਤੱਕ ਕੇ ਅੰਦਰ ਹੀ ਵਾਸ਼ਨਾ ਦੇ ਫੁਰਨੇ ਪੈਦਾ ਕਰ ਰਹੀਆਂ ਨੇ, ਉਹ ਜਾਗਦਾ ਹੋਇਆ ਵਾਸ਼ਨਾ ਦੇ ਰੂਪ ਵਿੱਚ ਉਹਦੀਆਂ ਅੱਖਾਂ ਸੁੱਤੀਆਂ ਹੋਈਆਂ ਨੇ। ਜਿਹੜਾ ਪਰ ਤਨ ਦੇਖ ਰਿਹਾ, ਨੈਨੋ ਨੀਂਦ, ਪਰ ਦ੍ਰਿਸ਼ਟ ਵਿਕਾਰ ਕਿ ਇਹਨਾਂ ਆਹ ਮਹਾਰਾਜ ਬਚਨ ਕਰ ਰਹੇ ਨੇ, ਤੂੰ ਸੁੱਤਿਆ ਹੋਇਆ, ਤੂੰ ਦੱਬਿਆ ਪਿਆ ਹੈ, ਅੱਖਾਂ ਨੂੰ ਨੀਂਦ ਆਈ, ਪਰਾਇਆ ਰੂਪ ਦੇਖਦਾ ਪਿਆ ਹੈ। ਹੁਣ ਕੰਨ, ਬੇਨਤੀ ਹੈ, ਬਾਹਰ ਮੁਖੀ ਗੱਲਾਂ ਬਹੁਤ ਸੁਣ ਰਹੇ ਆ, ਕੀਰਤਨ ਸ਼ਬਦ ਧਿਆਨ ਨਾਲ ਨਹੀਂ ਸੁਣ ਰਹੇ, ਅੰਮ੍ਰਿਤ ਬਚਨ ਧਿਆਨ ਨਾਲ ਨਹੀਂ ਸੁਣ ਰਹੇ। ਸਤਿਗੁਰੂ ਬਚਨ ਕਰਦੇ ਨੇ ਅੱਖਾਂ ਖੁੱਲੀਆਂ ਹੋਣ, ਪਰਾਏ ਰੂਪ ਨੂੰ ਦੇਖ ਕੇ ਵਾਸ਼ਨਾ ਦੀ ਹਨੇਰੀ ਆਵੇ, ਅੱਖਾਂ ਸੁੱਤੀਆਂ ਨੇ। ਜੇ ਕੰਨ ਸਭ ਕੁਝ ਸੁਣਦੇ ਹੋਣ, ਸ਼ਬਦ ਨਾ ਸੁਣਨ ਤੇ ਕੰਨ ਸਿਰਫ ਨਿੰਦਿਆ ਚੁਗਲੀ ਦਵੈ ਸੁਣੀ ਜਾਣ, ਗੁਰਮੁਖੋ ਕੰਨ ਵੀ ਨਿੰਦਿਆ ਸੁਣਨ ਵਾਲੇ ਸੁੱਤੇ ਹੋਏ ਆ। ਅੱਖਾਂ ਪਰਾਏ ਰੂਪ ਵਿੱਚ ਸੌਂ ਗਈਆਂ, ਕੰਨ ਪਰਾਈ ਨਿੰਦਿਆ ਸੌਂ ਗਏ, ਇਹਨੂੰ ਮਹਾਰਾਜ ਕਹਿੰਦੇ ਤੂੰ ਸੁੱਤਾ ਹੋਇਆ ਹੈ। ਤੀਸਰਾ ਬਚਨ, ਆ ਜ਼ਬਾਨ ਬੋਲਦੀ ਹੈ, ਇਹ ਕਈ ਗੱਲਾਂ ਕਰ ਰਹੀ ਹੈ, ਇਹ ਸਵਾਦ ਵੀ ਚੱਖਦੀ ਹੈ। ਮਹਾਰਾਜ ਕਹਿੰਦੇ ਸਭ ਕੁਝ ਚੱਖਿਆ, ਪਰ ਜਦੋਂ ਪਰਮਾਤਮਾ ਦੇ ਨਾਮ ਦੀ ਗੱਲ ਚੱਲਦੀ ਏ ਉਦੋਂ ਬੰਦੇ ਦੀ ਜ਼ਬਾਨ ਦੀ ਮੌਤ ਹੋ ਜਾਂਦੀ ਹੈ। ਸਤਿਗੁਰਾਂ ਨੇ ਇੱਕ ਬਚਨ ਬਾਣੀ ਚ ਕਹਿ ਰੇ ਜੇਵਾ ਕਰੂੰ ਸਤਖੰਡ, ਜਾਮਨਾ ਉਚਰਜ ਸ੍ਰੀ ਗੋਬਿੰਦ, ਕੇ ਜ਼ਬਾਨ ਤੇਰੇ 100 ਟੁਕੜੇ ਨਿੱਕੇ ਨਿੱਕੇ ਕੀਮਾ ਕੀਮਾ ਕਰਦਿਆਂ ਤੈਨੂੰ, ਕਿਉਂ ਤੈਨੂੰ ਨੀਂਦ ਆ ਗਈ? ਕਿਉਂਕਿ ਸੁੱਤੀ ਹੋਈ ਹੈ, ਜਦੋਂ ਸਿਰਫ ਸਵਾਦ ਵਿੱਚ ਪਦਾਰਥਾਂ ਵਿੱਚ ਖਚਤ ਹੈ, ਅੱਖਾਂ ਰੂਪ ਵਿੱਚ ਸੌਂ ਗਈਆਂ, ਕੰਨ ਨਿੰਦਿਆ ਵੀ ਸੌਂ ਗਏ, ਜ਼ਬਾਨ ਸਵਾਦਾਂ ਵੀ ਸੌਂ ਗਈ, ਤੇ ਮਨ ਨੇ ਇਹਨਾਂ ਤਿੰਨਾਂ ਤੋਂ ਜਿਹੜੀ ਇਨਫੋਰਮੇਸ਼ਨ ਮਿਲੀ, ਜਾਣਕਾਰੀ ਮਿਲੀ, मन ओ देखे नू सुने नू ते चखे हुए नू याद करके सुता प्यार है। सतगुरां दा बचन है जी, नैनो नींद पर दृष्ट विकार, सरवण सोए सुन निंद विचार, रसना सोई लोभ मीठा स्वाद, मन सोया माया विस्माद, इस ग्रह में कोई जागत रहे साबत वस्त ओ अपनी लहे। इस घर विच कोई जागदा मन रहे ओ अपनी साबत पूंजी अपने आप नू बचा सके। होर थोड़ा जैसी बाणी च देखी, क्योंकि महाराज जी ने अज बचन कीता है, रे जन उथारे दबियो सुत्या गई विहाए, सुत्या उमर निकल गई। महाराज जी दे बचन देखो, कई बारी जगाण वास्ते ना जदो सुते उन्हें कोई जगांदा है ना, आम तौर ते जिहड़ा जगाण वाला पहला चंगा नहीं लगता। तुसीं घरां झाती मारियो हसदे खेडदे रात नूं सुते होण, ते जे तुसीं न्याणियां नूं सुत्यां होयां नूं सवेरे जगाओ आवाज मारो, ओ जदो जागदे नूं समझदे सब तो वड्डे दुश्मन साडे मां प्यो ने सानूं सौण नहीं दिंदे पै। सुते हुए बंदे नूं जदों भी कोई जगाएगा, सच है कि उदो सुता होया बंदा उस तो नफरत करेगा, उदे तो नाराज होवेगा, तू मेनू क्यों जगाना पे, मेनू सुता रहन दे, ये सिर्फ शरीर दी नींद है थोड़े समय ली। ओ स्वाद विच बंदा उठना नहीं चाहता, ते जिहड़ा उठांदा है ओनू अपना वैरी समझदा है। जदो इंसान माया दी नींद विच अत दा सुता होवे, गुरु महापुरख बंदगी करन वाली रूह जदो सुते हुए समाज नू उठांदी है, कई वारी समाज उस दे विरोध विच खड़ा होके ओनू खत्म करन तक भी चला जांदा है, क्योंकि नींद प्यारी इतनी है, ओनू जगाण वाला चंगा नहीं लगता, ओनू जगाण वाले नाल नफरत हो जाती है। पर सतगुरां ने बाणी विच एक बख्शिश कीती, सतगुरु जी लाहौर गए, धन गुरु नानक देव सच्चे पातशाह जी महाराज लाहौर। सतगुरु जदों गए, पुरातन जन्म साखी च लिखे है कि महाराज दुनी चंद की ड्योड़ी च बैठे, उथे सारे तुसी साखी तो जाणू, मैं सिर्फ साखी नहीं लैनी, सिर्फ एक तत् भाव आपनों सांझा करना है कि उथे दुनी चंद की ड्योड़ी ते झंडे झूलते सन जी, कोई सत कहिंदा कोई वध घट कहिंदा, किते उन्हों इतिहास भी दुनी चंद करोड़िया लिखिया मिले कि करोड़ा पति सी। हुण सतगुरु जी नूं मिलदा है ते उह सतगुरु जी पुछदे आ भी आ झंडे आ निशान कादे लई लाए, ते अगो उत्तर मिलदा जी ये डिकलेयर करना पैंदा कि इस बंदे कोल इन्ने लख जां इन्ने करोड़ रुपये ने, करोड़िया कहा जांदा सी उहनूं। ते महाराज सच्चे पातशाह देखिया जी, उह दुनी चंद गालिब दुनिया दी करे माया दी करे, आप सब नूं पता है कि सतगुरां ने उहनूं अपने कोलों एक सूई दित्ती, आप इतिहास तो जाणू खो सूई दित्ती। मैं रात भी कथा करदिया क्या सी, असल च गुरु दे हाथ विच सूई हुंदी है। बाबा फरीद साहब रात विचार मैं करदिया क्या सी, उन्हां नू किसे ने कैंची दित्ती जी, दरवेशी गाखड़ी किताब सतबीर सिंह लिखदे आ, किसे ने कैंची दित्ती ते बाबा फरीद साहब कैंची देख ली ते वापस करके कहिंदे ने मैं इस कैंची दा की करांगा, कहिंदा जी देखो इन्हूं सोने दा बुठा लगा है। उन्होंने वापस करदिया क्या, नहीं दरवेशां दे हाथ विच कैंचियां चंगियां नहीं लगदियां, सुईयां चंगियां लगदियां ने। दरवेश दे हाथ विच कैंची चंगी नहीं लगती, सुई चंगी लगती है, हालांकि कैंची कटदी है। ज्ञानी अर्जन सिंह होए ने जी थाईलैंड हैड ग्रंथी रहे 48 साल, उन्होंने एक किताब धर्म प्रचार कमेटी ने छापी है एको ओठ एको आधार। मैं गुरमुखो खिमा कर दो, मैं अखीर आले दिन सारिया बेनतियां करके जाऊंगा, क्यों किताबां दे हवाले देना वा, क्योंकि इन्हां दिनां भी जदों कथा करन वास्ते आईदा है कई बारी इन्नी परेशानी खड़ी कीती जांदी वी हर तरीके नाल डिस्टर्ब किया जाए। मैं किताबां दे हवाले तां देना अपने आप नूं सेव करन वास्ते कि खंडा ना बने। हुण मैनूं कोई चाह नहीं, मैं किताबां दा जिक्र तां करां जी मैं पढ़दा हां, जिन्हें विद्वान होंदे इत्थे होंदे ने पढ़न वाले होंदे आ, उन्हां ने एक गल लिखी है, वह कहिंदे ने कैंची ते सुई दर्जी कोल दोनों ने। सानूं पता है तुसीं कई वारी सिख दर्जी वल देखियो, ਉਹ ਕੈਂਚੀ ਨਾਲ ਕੱਟ ਕੇ ਕੈਂਚੀ ਨੂੰ ਕਈ ਵਾਰੀ ਪੈਰਾਂ ਵਾਲੇ ਪਾਸੇ ਰੱਖ ਦਿੰਦਾ ਹੈ, ਪੈਰਾਂ ਵਾਲੇ ਪਾਸੇ, ਤੇ ਜਿਹੜੀ ਸੂਈ ਨਾਲ ਉਹ ਇਹ ਆਪਣਾ ਸੀਨ ਲਾਂਦਾ ਜਾਂ ਬਖੇ ਬਣਾਉਂਦਾ ਜਾਂ ਤੋਪੇ ਲਾਂਦਾ, ਉਸ ਸੂਈ ਨੂੰ ਕਦੀ ਪੈਰਾਂ ਥੱਲੇ ਸੜਦਾ ਦੇਖਿਆ? ਸੂਈ ਨੂੰ ਕਿੱਥੇ ਰੱਖਦਾ? ਉਹਨੇ ਜੇ ਸਿਰ ਦੇ ਉੱਪਰ ਦਸਤਾਰ ਬੰਨੀ ਹੋਵੇ ਤੇ ਸੱਚ ਹੈ ਕਿ ਦਰਜੀ ਉਸ ਸੂਈ ਨੂੰ ਆਪਣੀ ਪੱਗ ਦੇ ਵਿੱਚ ਟੁੰਗ ਲੈਂਦਾ ਹੈ, ਕੈਂਚੀ ਨੂੰ ਕਦੀ ਨਹੀਂ ਰੱਖਦਾ। ਉਦਾਹਰਨ ਦਾ ਇੱਕ ਪੱਖ ਲਈਦਾ ਹੁੰਦਾ। ਯਾਦ ਰੱਖਿਓ, ਕੈਂਚੀ ਦੀ ਤਰ੍ਹਾਂ ਕੱਟਣ ਵਾਲੇ ਬੰਦੇ ਰੁੱਲ ਜਾਂਦੇ ਹੁੰਦੇ ਆ, ਜਿਹੜੇ ਸੂਈ ਦੀ ਤਰ੍ਹਾਂ ਪਾਟਿਆਂ ਨੂੰ ਸੀਣ ਵਾਲੇ ਹੁੰਦੇ ਆ, ਇੱਕ ਦਿਨ ਉਹ ਸਿਰਾਂ ਦੇ ਤਾਜ ਬਣ ਜਾਂਦੇ ਹੁੰਦੇ ਆ। ਉਹਨਾਂ ਕਿਹਾ, ਦਰਵੇਸ਼ ਦੇ ਹੱਥ ਵਿੱਚ ਕੈਂਚੀ ਚੰਗੀ ਨਹੀਂ ਲੱਗਦੀ, ਸੂਈ ਚੰਗੀ ਲੱਗਦੀ ਹੈ। ਮਹਾਰਾਜ ਜੀ ਨੇ ਸੂਈ ਦਿੱਤੀ ਜੀ, ਪਰ ਆਪਾਂ ਵਿਸ਼ੇ ਤੋਂ ਦੂਰ ਨਹੀਂ ਜਾਣਾ। ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ। ਹਜ਼ੂਰ ਨੇ ਕਿਹਾ ਵੀ ਜੁਨੀ ਚੰਦਾ, ਸੱਚੀ ਮੁੱਚੀ ਤੇਰੀ ਸਰਕਾਰੇ ਦਰਬਾਰੇ ਬਹੁਤ ਚੱਲਦੀ ਹੈ, ਜਿੰਨਾ ਤੇਰੇ ਕੋਲ ਪੈਸਾ ਤੇਰੇ ਝੰਡੇ ਝੂਲਦੇ ਨੇ, ਇੱਕ ਕੰਮ ਕਰ, ਆ ਸੂਈ ਮੇਰੀ ਲੈ ਲੈ, ਤੇ ਜਦੋਂ ਆਪਾਂ ਦੁਨੀਆਂ ਤੋਂ ਕੂਚ ਕਰਨਾ, ਇਹ ਸੂਈ ਰੱਬ ਦੀ ਦਰਗਾਹ ਵਿੱਚ ਮੈਂ ਤੇਰੇ ਤੋਂ ਲਾਂਗਾ। ਹੁਣ ਦੇਖੋ, ਗੁਰੂ ਜੀ ਕਈ ਕਹਿ ਰਹੇ ਨੇ, ਉਹ ਬੰਦਾ ਕਿੰਨਾ ਕੁ ਗਹਿਰੀ ਨੀਂਦ ਸੁੱਤਾ ਹੋਇਆ। ਇਹਦਾ ਮਤਲਬ ਉਹਨੂੰ ਮਾਇਆ ਦੇ ਨਸ਼ੇ ਵਿੱਚ ਇੰਨੀ ਗਹਿਰੀ ਨੀਂਦ ਹੈ, ਉਥਾਰਾ ਦੱਬਿਓ ਹੈ, ਉਹਨੂੰ ਇਹ ਸਮਝ ਹੀ ਨਹੀਂ ਪੈ ਰਹੀ ਕਿ ਇਹ ਸਰੀਰ ਇੱਕ ਦਿਨ ਲੱਕੜਾਂ ਨਾਲ ਸੜ ਜਾਣਾ, ਮਰਨ ਤੋਂ ਬਾਅਦ ਤਾਂ ਤਾਨਵੇਂ ਨਹੀਂ ਜਾਣਾ, ਸੂਈ ਕਿੱਥੇ ਲੈ ਜਾਂਗਾ। ਪਰ ਉਹਨੇ ਸੂਈ ਪਕੜ ਲਈ ਜੀ। ਇਤਿਹਾਸ ਕਹਿੰਦਾ ਦੁਨੀ ਚੰਦ ਨੇ ਸੂਈ ਪਕੜੀ। ਉਹਨੇ ਕਿਹਾ, ਮਹਾਰਾਜ ਸੰਤ ਜੀ ਬਿਲਕੁਲ ਠੀਕ। ਜਦੋਂ ਘਰ ਗਿਆ ਤੇ ਉਹਨੇ ਘਰ ਵਾਲੀ ਨੂੰ ਸੂਈ ਦਿੱਤੀ। ਅਸੀਂ ਸਾਖੀ ਤੋਂ ਜਾਣੂ, ਉਹਨਾਂ ਇਹ ਹੀ ਕਿਹਾ ਕਿ ਇਹ ਸੂਈ ਨੂੰ ਸੰਭਾਲ ਲਓ, ਇਸ ਸੂਈ ਨੂੰ ਆਪਣੇ ਕੋਲ ਰੱਖ ਲਓ। ਮੈਂ ਸੰਤ ਨਾਲ ਵਾਅਦਾ ਕਰਕੇ ਆਇਆ, ਬਾਬਾ ਜੀ ਨਾਲ, ਕਿ ਅੱਗੇ ਦਰਗਾਹ ਵਿੱਚ ਉਹਨਾਂ ਨੂੰ ਸੂਈ ਦੇਣੀ ਹੈ। ਉਹ ਥੋੜੀ ਜਿਹੀ ਜਾਗੀ ਹੋਈ ਸੀ, ਇਹ ਸੁੱਤਾ ਹੋਇਆ ਹੈ। ਉਹਨੇ ਕਿਹਾ, ਹੇ ਪਤੀ ਦੇ ਮੇਰੇ ਸਿਰ ਦੇ ਸਾਈਂ, ਕਾਹਦੇ ਵਾਅਦੇ ਕਰ ਰਹੇ ਹਾਂ ਦਰਵੇਸ਼ਾਂ ਨਾਲ, ਫਕੀਰਾਂ ਨਾਲ, ਸਤਿਗੁਰਾਂ ਨਾਲ? ਉਹਨੇ ਕਿਹਾ, ਵਾਅਦਾ ਇਹ ਹੀ ਕੀਤਾ ਕਿ ਇਹ ਸੂਈ ਮੈਂ ਅੱਗੇ ਦਰਗਾਹ ਵੀ ਦਿਆਂਗਾ। ਉਹਨੇ ਕਿਹਾ, ਕਿਸ ਮਾਇਆ ਦੀ ਨੀਂਦ ਵਿੱਚ ਘੂਕ ਸੌਂ ਗਿਆ ਹੈ? ਮਰਨ ਤੋਂ ਬਾਅਦ ਐਸ ਤਨ ਨੇ ਨਾਲ ਨਹੀਂ ਜਾਣਾ, ਸੂਈਆਂ ਲੈ ਕਿੱਥੇ ਜਾਏਗਾ? ਬਸ ਇੱਕ ਆਵਾਜ਼ ਦਿੱਤੀ ਘਰ ਵਾਲੀ ਨੇ, ਸਵੇਰੇ ਗਿਆ ਤੇ ਸੂਈ ਵਾਪਸ ਕਰ ਦਿੱਤੀ। ਸਤਿਗੁਰੂ ਕਹਿੰਦੇ ਨੇ, ਕਰੋੜੀਆ ਪਰ ਅੱਜ ਥੋੜਾ ਜਿਹਾ ਢਲਿਆ ਹੋਇਆ ਸੀ, ਕੱਲ ਵਾਲੀ ਆਵਾਜ਼ ਵਿੱਚ ਦਮ ਨਹੀਂ ਸੀ, ਅੱਜ ਥੋੜਾ ਜਿਹਾ ਝੁਕੇ ਹੋਏ ਬੋਲ ਸਨ। ਤੇ ਕਹਿੰਦਾ, ਮਹਾਰਾਜ ਜੀ ਆਪਣੀ ਸੂਈ ਪਕੜੋ, ਇਹ ਸੂਈ ਨਹੀਂ ਅੱਗੇ ਜਾ ਸਕਦੀ। ਸਤਿਗੁਰਾਂ ਹੱਸ ਕੇ ਕਿਹਾ, ਕਿਉਂ ਨਹੀਂ ਜਾਣੀ? ਕਹਿੰਦਾ, ਬਾਬਾ ਜੀ ਆਹ ਤਾਂ ਸਰੀਰ ਵੀ ਪਿੱਛੋਂ ਲੋਕਾਂ ਨੇ ਸਾੜਨਾ, ਸੂਈ ਕਿੱਥੇ ਜਾਏਗੀ? ਸਤਿਗੁਰਾਂ ਨੇ ਕਿਹਾ, ਉੱਤੇ ਝਾਤੀ ਮਾਰ। ਕੀ ਇਹ ਕਹਿੰਦਾ ਝੰਡੇ? ਹਜ਼ੂਰ ਕਹਿੰਦੇ ਨੇ, ਜੇ ਸੂਈ ਨਹੀਂ ਜਾਣੀ, ਜੇ ਇਹ ਤਨ ਨਹੀਂ ਜਾਣਾ, ਜਿਨ੍ਹਾਂ ਝੰਡਿਆਂ ਦਾ ਰੋਜ਼ ਮਾਣ ਕਰਨਾ ਪਿਆ ਟਕਾ, ਇਹਨਾਂ ਵਿੱਚੋਂ ਵੀ ਕੋਈ ਨਹੀਂ ਜਾਣਾ, ਅੱਗੇ ਕੀ ਜਾਣਾ ਤੈਨੂੰ ਪਤਾ? ਕਹਿਣ ਲੱਗੇ, ਅੱਗੇ ਬੰਦੇ ਦੇ ਕਰਮ ਜਾਂਦੇ ਨੇ, ਅੱਗੇ ਬੰਦੇ ਦੀ ਬੰਦਗੀ ਜਾਂਦੀ ਹੈ, ਜੇ ਤੂੰ ਕਰਮ ਚੰਗੇ ਨਹੀਂ ਕੀਤੇ ਤਾਂ ਕੀ ਬਣੇਗਾ ਤੇਰਾ। ਪਰ ਇੱਥੇ ਪ੍ਰਿੰਸੀਪਲ ਸਤਬੀਰ ਸਿੰਘ ਹੋਣੀ ਬੜੀ ਸੋਹਣੀ, ਉਹਨਾਂ ਦਾ ਖਿਆਲ ਹੈ। ਉਹ ਕਹਿੰਦੇ, ਸੂਈ ਦੋ ਕੰਮ ਕਰਦੀ ਹੈ, ਸਭ ਨੂੰ ਪਤਾ, ਅੱਗੋਂ ਹੁੰਦੀ ਹੈ ਤਿੱਖੀ ਤੇਜ਼, ਪਿੱਛੋਂ ਸੂਈ ਦੇ ਸੁਰਾਖ ਹੁੰਦਾ ਜਿਹਦੇ ਧਾਗਾ ਪਾਇਆ ਜਾਂਦਾ। ਕਹਿੰਦੇ, ਬਾਬਾ ਜੀ ਨੇ ਸੂਈ ਕਾਹਦੀ ਦਿੱਤੀ? ਇਹੋ ਜੀ ਸ਼ਬਦ ਦੀ ਚੋਬ ਲਾਈ, ਸ਼ਬਦ ਦੀ ਚੋਬ ਲਾਈ, ਸੂਈ ਪ੍ਰਤੀਕ ਹੈ, ਚੋਬ ਲਾਈ, ਦੁਨੀ ਚੰਦ ਦੁਨੀ ਵਿੱਚ ਸੁੱਤਾ ਹੋਇਆ ਗੁਰੂ ਨੇ ਉਠਾ ਦਿੱਤਾ, ਜਦੋਂ ਉਠਾਇਆ ਤੇ ਸਤਿਗੁਰਾਂ ਨੇ ਉਸੇ ਸ਼ਬਦ ਦੀ ਸੂਈ ਵਿੱਚ ਧਾਗਾ ਪਰੋ ਦਿੱਤਾ, ਇਹਦੀ ਟੁੱਟੀ ਹੋਈ ਸੁਰਤ ਨੂੰ ਗੁਰੂ ਨੇ ਦੁਨੀ ਨੂੰ ਦੀਨ ਦੇ ਨਾਲ ਜੋੜ ਕੇ ਰੱਖ ਦਿੱਤਾ ਹੈ। ਉਹ ਦੁਨੀ ਚੰਦ ਸੀ, ਦੁਨੀ ਨੂੰ ਦੀਨ ਨਾਲ, ਧਰਮ ਨਾਲ ਜੋੜ ਦਿੱਤਾ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੁਝ ਮੈਂ ਸਲੋਕ ਆਪ ਨਾਲ ਹੋਰ ਸਾਂਝੇ ਕਰਨੇ ਨੇ, ਇਹ ਮਨ ਜਾਗ ਪਵੇ, ਇਹ ਜਾਗੇ। ਤਿੰਨ ਸਲੋਕ ਨੇ ਭਗਤ ਕਬੀਰ ਸਾਹਿਬ ਜੀ ਦੇ, ਸੁੱਤਾ ਹੋਇਆ ਮਨ ਕਿਵੇਂ ਜਾਗੇ। ਪਹਿਲਾ ਬਚਨ ਹੈ, ਕਬੀਰ ਸੋਤਾ ਕਿਆ ਕਰੇ ਜਾਗ ਰੋਏ ਭੈ ਦੁੱਖ। ਅਰਥ ਨੇ, ਸੁੱਤਾ ਹੋਇਆ ਕੀ ਕਰ ਰਿਹਾ ਉਹ ਮਨਾ, ਉੱਠ ਜਾਗ, ਸੁਚੇਤ ਹੋ। ਤੇ ਨਾਲ ਬਚਨ ਕਿਹਾ, ਜਾਗ ਰੋਏ ਭੈ ਦੁੱਖ। ਫਿਰ ਬੇਨਤੀ ਸੁਣੋ, ਜਾਗ ਰੋ ਭੈ ਦਾ ਅਰਥ ਡਰ ਤੇ ਦੁੱਖ ਦਾ ਅਰਥ ਸੱਪ, ਸਾਰੇ ਜਾਣਦੇ ਆ। ਕਹਿੰਦੇ ਨੇ ਉਹ ਬੰਦਿਆ ਉੱਠ ਜਾਗ, ਤੇਰੇ ਅੰਦਰ ਡਰ ਨਹੀਂ ਕਦੀ ਪੈਦਾ ਹੋਇਆ, ਤੈਨੂੰ ਕਦੀ ਦੁੱਖ ਮਹਿਸੂਸ ਨਹੀਂ ਹੋਇਆ, ਕਦੀ ਤੂੰ ਜਾਗਣ ਦਾ ਯਤਨ ਨਹੀਂ ਕੀਤਾ। ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪੈ ਦੁੱਖ, ਜਾਕਾ ਬਾਸਾ ਗੋਰ ਮੈਂ, ਗੋਰ ਦਾ ਅਰਥ ਜੀ ਕਬਰ। ਉਹ ਜਿਨ੍ਹਾਂ ਬੰਦਿਆਂ ਦਾ ਵਛਾਉਣਾ ਸੌਣ ਵਾਲੀ ਥਾਂ ਕਬਰ ਵਿੱਚ ਹੋਵੇ, ਉਹਨਾਂ ਨੂੰ ਨੀਂਦ ਕਿੱਥੇ ਆ ਜਾਂਦੀ, ਤੂੰ ਕਿਉਂ ਨਹੀਂ ਜਾਗਦਾ ਪਿਆ। ਹੁਣ ਯਾਦ ਰੱਖਿਓ ਕਿਉਂ ਇਹ ਉਦਾਹਰਨ ਦਿੱਤੀ, ਕਿਉਂਕਿ ਬੰਦੇ ਨੂੰ ਅਖੀਰ ਚੇਤੇ ਕਰਾਇਆ ਗਿਆ। ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪੈ ਦੁੱਖ, ਜਾਕਾ ਬਾਸਾ ਗੋਰ ਮਹਿ, ਸੋ ਕਿਉਂ ਸੋਵੇ ਸੁੱਖ। ਜਿਹੜੇ ਕਬਰਾਂ ਚ ਪਏ ਨੇ ਕਿੱਥੇ ਸੁੱਖ ਨਾ ਸੌਣ। ਹੁਣ ਥੋੜੇ ਜਿਹੇ ਦੇ ਆਪਾਂ ਅਰਥ ਕਰ ਲਈਏ, ਇਹ ਆਪਾਂ ਹੁਣ ਰੋਜ਼ ਸੌਂਦੇ ਹਾਂ, ਸੁੱਖ ਜੀ ਰਹੇ ਹਾਂ, ਪਰ ਕਦੀ ਮਨ ਵਿੱਚ ਸੁੱਤਿਆਂ ਆਵਾਜ਼ ਆਈ ਏ ਕਿ ਅੱਜ ਮੰਜੇ ਤੇ ਲੇਟਿਆਂ ਹਾਂ, ਸਵੇਰੇ ਉੱਠ ਪੈਣਾ, ਪਰ ਇੱਕ ਦਿਨ ਇਹੋ ਜਿਹਾ ਲੇਟਣਾ ਕਿ ਪਰਿਵਾਰ ਦੇ ਜੀ ਢਾਵਾਂ ਵੀ ਮਾਰਦੇ ਰਹਿਣ, ਬੰਦਾ ਕਦੀ ਸੌਂਦਾ ਨਹੀਂ ਹੁੰਦਾ। ਕਦੀ ਉਸ ਚੀਜ਼ ਨੂੰ ਤੂੰ ਯਾਦ ਨਹੀਂ ਕੀਤਾ, ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ, ਤੈਨੂੰ ਕਬਰ ਦੀ ਮਿੱਟੀ ਨਜ਼ਰ ਨਹੀਂ ਆ ਰਹੀ, ਤੈਨੂੰ ਸ਼ਮਸ਼ਾਨ ਘਰ ਦੀਆਂ ਬਲਦੀਆਂ ਹੋਈਆਂ ਲੱਕੜਾਂ ਦਿਸ ਨਹੀਂ ਰਹੀਆਂ। ਸੱਚ ਹੈ ਤੂੰ ਜਾਗ, ਆਪਣੇ ਆਪ ਨੂੰ ਜਗਾ, ਤੇ ਇਸ ਗੱਲ ਨੂੰ ਜੇਨ ਚ ਰੱਖ ਕੇ ਇੱਕ ਦਿਨ ਮੌਤ ਆਉਣੀ ਹੈ, ਤੈਨੂੰ ਇਹ ਦੁੱਖ ਵਾਪਰਨਾ ਹੈ। ਉਸ ਦੁੱਖ ਦੇ ਵਾਪਰਨ ਤੋਂ ਪਹਿਲਾਂ ਪਹਿਲਾਂ ਤੂੰ ਮਾਇਆ ਦੀ ਨੀਂਦ ਵਿੱਚੋਂ ਜਾਗ ਪੈ ਤੇ ਜਾ ਕੇ ਕਰਤਾਰ ਦੀ ਬੰਦਗੀ ਕਰ। ਕਬੀਰ ਸੋਤਾ ਕਿਆ ਕਰੇ ਜਾਗ ਰੋਏ ਪੈ ਦੁੱਖ, ਜਾ ਕਾ ਵਾਸਾ ਗੋਰ ਮੈਂ, ਸੋ ਕਿਉਂ ਸੋਵੇ ਸੁੱਖ। ਜਿਨ੍ਹਾਂ ਦਾ ਵਾਸਾ ਕਬਰਾਂ ਚ, ਅਗਲਾ ਸ਼ਲੋਕ ਹੈ ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ, ਕਿ ਜਾਗ ਮਣਾ ਗੁਰੂ ਦਾ ਸ਼ਬਦ ਤੈਨੂੰ ਜਗਾ ਰਿਹਾ ਹੈ। ਕਬੀਰ ਸਾਹਿਬ ਜੀ ਦਾ ਬਚਨ, ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਤੂੰ ਉੱਠ ਕੇ ਮੁਰਾਰ ਨੂੰ ਕਰਤਾਰ ਨੂੰ ਕਿਉਂ ਨਹੀਂ ਜਪਦਾ, ਕਿਉਂਕਿ ਇੱਕ ਦਿਨ ਸੋਵਨ ਹੋਏਗੋ ਲਾਂਬੈ ਗੋਡ ਪਸਾਰ, ਅੱਜ ਸਿਰਫ ਇੱਥੇ ਪਏ, ਇੱਕ ਦਿਨ ਇਹੋ ਜੀ ਨੀਂਦ ਸੋਵੇਂਗਾ, ਗਹਿਰੀ ਨੀਂਦ ਸੋਵੇਂਗਾ, ਤੂੰ ਉੱਠ ਨਹੀਂ ਸਕੇਗਾ। ਇੱਥੇ ਵੀ ਮੌਤ ਚੇਤੇ ਕਰਾਈ। ਹੁਣ ਤੀਸਰਾ ਸਲੋਕ ਉਹਨਾਂ ਦਾ, ਮਹਾਰਾਜ ਦਾ ਸਲੋਕ ਹੈ, ਕਬੀਰ ਸੋਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਆ ਜਾਗ ਤੂੰ ਕੀ ਜਾਗ, ਜਾ ਕੇ ਸੰਗ ਤੇ ਬਿਛੁਰਾ ਤਾਂ ਹੀ ਕਹਿ ਸੰਗ ਲਾਗ, ਉਹ ਉੱਠ ਰਾਤ ਨੂੰ ਚੌਂਕੜਾ ਮਾਰ ਕੇ ਇਕਾਂਤ ਵਿੱਚ ਝਾਤੀ ਮਾਰ, ਕਿ ਇੱਕ ਦਿਨ ਮੈਂ ਜਾਣਾ ਹੈ। ਉਂਜ ਸੂਝਵਾਨ ਲੋਕ, ਦਰਵੇਸ਼ ਲੋਕ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮੌਤ ਇਸ ਕਰਕੇ ਚੇਤੇ ਕਰਾਈ ਜਾਂਦੀ ਹੈ ਕਿ ਬੰਦਾ ਸੌਣ ਲੱਗਿਆਂ ਮੌਤ ਚੇਤੇ ਕਰੇ, ਇਹਦਾ ਅੰਦਰ ਜਾਗ ਪਵੇ। ਅਸੀਂ ਰੋਜ਼ ਪਾਠ ਕਰਦੇ ਹਾਂ ਸੋਹਿਲਾ ਸਾਹਿਬ ਜੀ ਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ। ਪੰਜ ਸ਼ਬਦ ਨੇ ਜੀ, ਤਿੰਨ ਸ਼ਬਦ ਆਦਿ ਗੁਰੂ ਜੀ ਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ, ਤੇ ਇੱਕ ਸ਼ਬਦ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੈ। ਪਹਿਲੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਦੇਖੋ ਰਾਤ ਨੂੰ ਸੌਣ ਲੱਗੇ ਹਾਂ, ਤੇ ਸਾਡੀ ਮਰਿਆਦਾ 'ਚ ਸ਼ਬਦ ਲਿਖਿਆ ਜੀ ਰਾਤ ਨੂੰ ਸੌਣ ਲੱਗਿਆਂ ਇਸ ਬਾਣੀ ਦਾ ਪਾਠ ਕਰਨਾ। ਉਂਝ ਵੈਸੇ ਪਾਠ ਦੋ ਵਾਰੀ ਹੁੰਦਾ ਇਹਦਾ, ਇੱਕ ਵਾਰੀ ਪਾਠ ਅਸੀਂ ਖੁਦ ਕਰਨੇ ਆ ਰਾਤ ਨੂੰ ਲੰਮੇ ਪੈਣ ਲੱਗੇ ਸੌਣ ਲੱਗਿਆਂ, ਉਦਨ ਆਪ ਪਾਠ ਕਰ ਰਹੇ ਹਾਂ, ਤੇ ਇੱਕ ਪਾਠ ਸਾਡਾ ਸਭ ਦਾ ਹੋਣਾ, ਉਧਰ ਚਿਖਾ ਨੂੰ ਅੱਗ ਲੱਗੀ ਹੋਵੇਗੀ ਤੇ ਉਧਰ ਸੰਗਤ ਥੱਲੇ ਬੈਠ ਕੇ ਸੋਹਿਲਾ ਸਾਹਿਬ ਦਾ ਪਾਠ ਕਰਦੀ ਹੋਵੇਗੀ। ਹਾਂ, ਇੱਥੇ ਲੇਟੇ ਹੋਇਆਂ ਨੇ ਸਵੇਰੇ ਉੱਠ ਪੈਣਾ, ਲੱਕੜਾਂ ਵਿੱਚ ਲੇਟਿਆ ਹੋਇਆਂ ਨੇ ਉੱਠਣਾ ਨਹੀਂ। ਪਰ ਸੰਗਤ ਜੀ, ਰਾਤ ਨੂੰ ਸੌਣ ਲੱਗਿਆਂ ਮੌਤ ਚੇਤੇ ਕਰਾਉਂਦੇ ਪਏ ਸੱਚੇ ਪਾਤਸ਼ਾਹ, ਤੇ ਉਦਾਹਰਨ ਮੌਤ ਨੂੰ ਐਕਸਪਲੇਨ ਕਰਨ ਦੇ ਲਈ, ਉਹਦੀ ਵਿਆਖਿਆ ਕਰਨ ਲਈ ਜਿਹੜੇ ਸਤਿਗੁਰਾਂ ਨੇ ਉਦਾਹਰਨ ਵਰਤੀ, ਉਹ ਬੇਟੀ ਦੇ ਵਿਆਹ ਦੀ ਵਰਤੀ। ਉਦਾਹਰਨ ਵਿਆਹ ਦੀ ਲਈ ਮੌਤ ਚੇਤੇ ਕਰਾਈ, ਉਹ ਇਸ ਕਰਕੇ ਚੇਤੇ ਕਰਾਈ ਕਿ ਭਲੇ ਸੱਜਣਾ ਰਾਤ ਸੌਣ ਲੱਗਾ, ਹੋ ਸਕਦਾ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ, ਜੇ ਸਵੇਰੇ ਰੱਬ ਤੈਨੂੰ ਜ਼ਿੰਦਗੀ ਜੀਣ ਦਾ ਦਿਨ ਦੇਵੇ, ਤੇ ਜਿਹੜੀ ਗੱਲ ਮੈਂ ਤੈਨੂੰ ਰਾਤ ਕਹੀ ਸਵੇਰੀ ਮੰਨ ਲਈ। ਹੁਣ ਇਹ ਪਾਠ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। संगत जी ये पाठ तुसी रोज कर दियो, मैं ज्यादा इहदी व्याख्या नहीं करनी, सिर्फ इस करके रात नूं नींद लैण लग्या वी सतगुरु सानू जगांदे पए ने शब्द नाल। संबत साल साहा व्याह वाला दिन लिखिया, सब दा लिखिया गया, मिलकर पावो तेल, क्योंकि बच्ची नूं माइए पाया जांदा, सिर च तेल पांदियां हुंदियां सन बीबियां। महाराज इत्थे सिर्फ आखरी अर्थ ने मिलकर पावो तेल, दियो सज्जन आसीसड़ियां ज्यों होवै साहिब स्यो मेल। सज्जनो आसीसां दियो, साहिब दा अर्थ मालक, मेरा मेरे मालक नाल मिलाप हो जाए। फिर अगला बचन, घर घर एको पहुचा, हर घर दे विच साहे चिट्ठी आ चुकी है, सदड़े नित पवन रोज सदे पै रहा, सदन खारा सिमरी है, जेड़ा सदे भेज रहा उन्हू उलांबा नहीं देना, जेड़ा सदे भेज रहा ओदे ते गिला नहीं करना। महाराज कहते सदन खारा सिमरी है, नानक से देहे आ बन, ओ दिन साडे ते भी आउंदा पिया। हुण ए ने अखरी अर्थ, भाव अर्थ ए वे संगत जी, रात नू सौन लगे हां, उन स्याने विद्वान ने गल कहिंदे आ कि नींद एक छोटी मौत है, मौत एक बड़ी वड्डी नींद है। नींद छोटी मौत है, साडे पिंडां कहिंदे सन सुत्ता मरे बराबर हुंदा है। नींद छोटी मौत है, मौत बहुत वड्डी नींद है, उह चो किसे नहीं उठना। इत्थे सतगुरां ने रात नू सौन लग्या शब्द सुनाया, तू जाग पवीं सवेरे, एक है गुर का शब्द सुन, तू जिन्हू सुन के तू जाग नहीं रहा। हुण इहदा भाव भावें बेटी दे विआह दा है, पर अर्थ भाव अर्थ ए ने कि साडे मौत दा साल सब दा लिखिआ है। जन्म वेले जिहड़ी पहली गल परमात्मा ने लिख के बंदे दे अंदर पाई ना, इहनू भी पता नहीं लगन दिता वह मौत दा दिन है। मरन लिखाए मंडल में आए, सब तो पहली गल मौत वाला साल लिखिआ, महीना लिखिआ, तरीक लिखी है, समा लिखिआ, स्थान लिखिआ। ओ बंदिया वेख मौत इन्नी नेड़े आ रही है, एक काम कर किते जिंदगी सुत्तियां ना निकल जाए, मौत आउण तो पहला पहला जाग पाओ, उस परमात्मा नाल सांझ बना लै जेड़े तेरे घर च सदे भेजण वाला है। मैं फिर बेनती करा, तीन सलोक तां लै क्योंकि जागण नाल संबंधित ने। रे जन उथार है दबे सुत्तियां गई विखाए, महाराज बचन कर रहा कबीर सोता क्या करे, जाग रोए पै दुख, जाका बासा गोर में, सो क्यों सोवे सुख, कबीर सोता क्या करें, उठ के न जपे मुरार, एक दिन सोवन होएगो लांबे गोड़ पसार, कबीर सोता क्या करें, बैठा रहो अर जाग, जाके संगते बिछुड़ा ताई कै संग लाग। गुरु तेग बहादुर साहब दा आ रहे ने दिन जी, आपां जे मैं हर रोज कहना सलोकां दा पाठ रोज हो जाए, 59 शब्द ने गुरमुखो गुरु सवारी संगत जी, 59 शब्द ने सच्चे पातशाह, 57 श्लोक ने शहीदी दिहाड़े आपां मनाने ने, ते किन्ना चंगा होवे सतगुरां दे शहादत वाले दिन तो पहलां हर सिख सतगुरां दी बाणी दे गुटके वखरे मिल जांदे आ। हर सिख गुरु तेग बहादुर साहब दा रोज एक दो शब्द पढ़े, तां जो महाराज गुरु तेग बहादुर साहब दे अंतर आत्मे दे दर्शन करे। महाराज सच्चे पातशाह जी ने इस संबंधी एक बचन क्या है, जाग लिखो रे मना, जाग लिखो। धन गुरु तेग बहादुर साहब जी, रे नर उथार है दबियो, महाराज कहिंदे ने कि देखो जाग लिखो, रे मना जाग लिखो, कहां गाफल सोया, जो तन उपजिया संगी सो भी संग न होया, ओ तेरे नाल जाना। मात पिता सुत बंद जन, हित जासो कीना, जियो छूटियो जब देते दार अग्न में दीना। जाग लिखो रे मना, जाग लिखो मेरे मना जाग, अर्थ बड़े सौखे ने। महाराज की बाणी तकरीबन ज्यादा हिंदी विच है जी, मैं बेनती करा कुछ बिहारी दे लफ्ज ने विच सतगुरां दी बाणी दे। जाग लिखो रे मना, जाग लिखो, कहा गाफल सोया, क्यों सुता पिया गाफलता च, जो तन उपजिया संघ ही, जेड़ा तन मां दे उधर चो पदैश वेले मिलिया है इन्हे भी नाल नहीं जाना, सोपी संग ना होया ए भी नाल नहीं जाना। मात पिता सुत बंद जन, मां बापू पुत्र रिश्तेदार ਤੇ ਅੱਤ ਦੇ ਖੂਨ ਦੇ ਨਜ਼ਦੀਕੀ ਰਿਸ਼ਤੇ ਮਾਤ ਪਿਤਾ ਸੁੱਤ ਬੰਦ ਜਾਣ ਹਿਤ ਜਾਸੋ ਕੀਨਾ ਜਿਨ੍ਹਾਂ ਨਾਲ ਤੂੰ ਪਿਆਰ ਕਰਨਾ ਜੀਓ ਛੁਟਿਓ ਜਬ ਦੇਹ ਤੇ ਜਿਸ ਦਿਨ ਇਸ ਦੇਹ ਵਿੱਚੋਂ ਜੀਓ ਨਿਕਲਿਆ ਡਾਰ ਅਗਨ ਮੈਂ ਦੀਨਾ ਉਹ ਜਾਗ ਇਹਨਾਂ ਆਪਣਿਆਂ ਨੇ ਚੋਕੇ ਤੈਨੂੰ ਅੱਗ ਵਿੱਚ ਸੱਟਣਾ ਹੈ ਅੱਗੇ ਮਹਾਰਾਜ ਜੀ ਨੇ ਬਚਨ ਕੀਤਾ ਹੈ ਡਾਰ ਅਗਨ ਮੈਂ ਦੀਨਾ ਜੀਵਤ ਲੋ ਵਿਹਾਰ ਹੈ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਭਨ ਸਮਾਨੋ ਇਹ ਸੁੱਤਿਆਂ ਦਾ ਸੁਪਨਾ ਹੈ ਇੱਥੇ ਸਤਿਗੁਰਾਂ ਨੇ ਅੱਜ ਸਮਤ ਦਿੱਤੀ ਹੈ ਕਿ ਹੇ ਭਾਈ ਕਿ ਤੁਸੀਂ ਰੇ ਜਨ ਉਥਾਰਾ ਦੱਬਿਓ ਨੀਂਦ ਵਿੱਚ ਸੁੱਤੇ ਹੋਇਓ ਉੱਠੋ ਗੁਰੂ ਦੇ ਸ਼ਬਦ ਨੂੰ ਸੁਣੋ ਤੇ ਜੇ ਗੁਰੂ ਦਾ ਸ਼ਬਦ ਨਾ ਸੁਣਿਆ ਤੇ ਸਾਰੀ ਜ਼ਿੰਦਗੀ ਵਿਅਰਥ ਜਾਵੇਗੀ
ਸਰੀਰ ਜਲੋ ਗੁਣ ਬਾਹਰਾ
ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਸ ਬੰਦੇ ਨੂੰ ਇਹ ਕੀਮਤੀ ਦੇਹ ਮਿਲ ਗਈ ਕਿੱਡੀ ਵੱਡੀ ਕਿਰਪਾ ਹੋਈ ਸਤਿਗੁਰਾਂ ਨੇ ਸਰੀਰ ਨੂੰ ਹੀ ਮੁਖਾਤਬ ਕੀਤਾ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਸਰੀਰ ਮਿਲ ਗਿਆ ਪਰ ਜਿਸ ਸਰੀਰ ਨੇ ਸਾਰੀ ਜ਼ਿੰਦਗੀ ਕੋਈ ਗੁਣ ਹੀ ਨਹੀਂ ਲਿਆ ਸਭ ਤੋਂ ਵੱਡਾ ਗੁਣ ਬਾਹਰ ਦੇ ਹੁਨਰ ਬਹੁਤ ਲੈ ਲਏ ਮੰਨ ਲਓ ਕੋਈ ਡਾਕਟਰ ਕੋਈ ਵਕੀਲ ਕੋਈ ਲਾਇਰ ਬਹੁਤ ਗੁਣ ਨੇ ਕੋਈ ਨੇਤਾ ਪਰ ਸਭ ਤੋਂ ਵੱਡਾ ਗੁਣ ਸੀ ਵਾਹਿਗੁਰੂ ਜੀ ਦੀ ਕਿਰਪਾ ਉਹਦਾ ਨਾਮ ਉਸ ਗੁਣ ਨੂੰ ਧਾਰਨ ਹੀ ਨਹੀਂ ਕੀਤਾ ਤੇ ਸਤਿਗੁਰਾਂ ਨੇ ਫਰਮਾਇਆ ਜਿਹੜਾ ਸਰੀਰ ਗੁਣਾਂ ਤੋਂ ਬਾਹਰ ਆ ਹੈ ਗੁਣਾਂ ਤੋਂ ਖਾਲੀ ਹੈ ਉਹ ਸਰੀਰ ਸੜ ਰਿਹਾ ਹੈ ਜਲ ਜਾਏ ਹੋ ਜਾ ਸਰੀਰ ਇਹੋ ਜਿਹਾ ਸ਼ਬਦ ਵਰਤਿਆ ਮਹਾਰਾਜ ਨੇ ਲੱਗ ਜਾਏ ਅੱਗ ਉਹ ਜਿਹਾ ਤਨ ਨੂੰ ਜਿਸ ਤਨ ਦੇ ਵਿੱਚ ਗੁਣ ਵੀ ਪੈਦਾ ਨਹੀਂ ਹੋਇਆ ਇਹ ਗੁਰੂ ਅਮਰਦਾਸ ਬਚਨ ਕਰ ਰਹੇ ਹਨ
ਜੋ ਗੁਰ ਕਾਰ ਨਾ ਕਮਾਏ
ਗੁਣਾਂ ਤੋਂ ਵਿਹੂਣਾ ਬੰਦਗੀ ਤੋਂ ਵਿਹੂਣਾ ਸਰੀਰ ਸੜ ਜਾਏ ਅੱਗ ਲੱਗ ਜਾਏ ਉਹ ਸਰੀਰ ਨੂੰ ਜਿਹੜਾ ਸਰੀਰ ਗੁਰੂ ਕੀ ਕਾਰ ਨਹੀਂ ਕਰਦਾ ਜਿਹੜਾ ਸਰੀਰ ਗੁਰੂ ਦੀ ਸੇਵਾ ਨਹੀਂ ਕਰਦਾ ਇੱਥੇ ਵੀ ਮੈਂ ਥੋੜੀ ਜਿਹੀ ਰੋਕ ਕੇ ਬੇਨਤੀ ਕਰਦਿਆਂ ਅੱਜ ਦੇ ਸਮਾਜ ਦਾ ਜਿਹੜਾ ਢਾਂਚਾ ਹੈ ਬਹੁ ਗਿਣਤੀ ਸਿਰਫ ਲੋਕ ਔਗਣ ਇਕੱਠੇ ਕਰਨ ਵਾਸਤੇ ਬੈਠੇ ਹੋਏ ਆ ਮੈਂ ਅਰਜ਼ ਕਰਾਂ ਇੱਕ ਡਸਟਬੀਨ ਵਿੱਚ ਇੱਕ ਗਾਰਬੇਜ ਬੈਗ ਵਿੱਚ ਤੁਸੀਂ ਸਵੇਰ ਤੋਂ ਸ਼ਾਮ ਤੱਕ ਮੰਨ ਲਓ ਇੱਕ ਹਫ਼ਤੇ ਦਾ ਜਿਹੜਾ ਕੂੜਾ ਹੈ ਗੰਦ ਮੰਦ ਸੱਟੀ ਜਾਓ ਉਹਦੇ ਕੋਲ ਆਪਾਂ ਬੈਠ ਸਕਾਂਗੇ ਉੱਥੇ ਸੱਟੀਆਂ ਹੋਈਆਂ ਚੀਜ਼ਾਂ ਵਿੱਚੋਂ ਉਸ ਬੈਗ ਵਿੱਚੋਂ ਉਸ ਡਰੰਮ ਵਿੱਚੋਂ ਉਸ ਡਸਟਬੀਨ ਵਿੱਚੋਂ ਬਦਬੋ ਆਉਣ ਲੱਗ ਪੈਂਦੀ ਹੈ ਚੰਗੇ ਬੰਦੇ ਆਪਣੇ ਨੱਕ ਢੱਕ ਕੇ ਪਰਾਂ ਚਲੇ ਜਾਂਦੇ ਨੇ ਤੇ ਮੈਂ ਕਹਿੰਦਾ ਕਿੱਡੀ ਬਦਕਿਸਮਤੀ ਜਿਹੜੇ ਬੰਦੇ ਸਾਰਾ ਦਿਨ ਕਈ ਸਾਲਾਂ ਤੋਂ ਲੋਕਾਂ ਦੇ ਔਗਣਾਂ ਦਾ ਗੰਦ ਇਕੱਠਾ ਕਰੀ ਜਾਂਦੇ ਆ ਉਹਨਾਂ ਬੰਦੇ ਦੇ ਅੰਦਰ ਦੀ ਹਾਲਤ ਕੀ ਹੋਈ ਹੋਵੇਗੀ ਅੰਦਰ ਬਦਬੋ ਨਾਲ ਹੀ ਭਰੇ ਪਏ ਆ ਨਾ ਜੀ ਔਗਣਾ ਔਗਣ ਇਕੱਠੇ ਜਾ ਰਹੇ ਆ ਉਂਝ ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕੀਤਾ ਲੋਕ ਅਵਗਣਾ ਕੀ ਗੰਨੈ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਲੋਕ ਔਗਣਾਂ ਦੀਆਂ ਪੰਡਾਂ ਬੰਨਦੇ ਪਏ ਆ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਕੋਈ ਟਾਵਾਂ ਟਾਵਾਂ ਹੈ ਜਿਹੜਾ ਗੁਣਾਂ ਦਾ ਗ੍ਰਾਹਕ ਹੈ ਨਹੀਂ ਤੇ ਅਕਸਰ ਗੁਰਮੁਖੋ ਆਪਾਂ ਔਗਣ ਇਕੱਠੇ ਕਰੀ ਜਾ ਰਹੇ ਹਾਂ ਕਿੰਨੇ ਕਰੀ ਜਾ ਰਹੇ ਹਾਂ ਇੱਥੋਂ ਤੱਕ ਇੱਕ ਔਗਣ ਨੇ ਤੇ ਦੂਜਾ ਹੰਕਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੈਂ ਲਫ਼ਜ਼ ਵਰਤਣ ਲੱਗਾ ਉਸ ਬੰਦੇ ਨੂੰ ਅਸਲ ਖੋਤਾ ਕਿਹਾ ਜਿਹਦੇ ਪੱਲੇ ਗੁਣ ਵੀ ਕੋਈ ਨਹੀਂ ਤੇ ਹੰਕਾਰ ਦੀ ਟੀਸੀ ਉੱਤੇ ਬੈਠਾ ਰਹਿੰਦਾ ਹੈ ਸਤਿਗੁਰਾਂ ਦਾ ਬਚਨ ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰੰਤ ਕੋਈ ਗੁਣ ਪੱਲੇ ਨਹੀਂ ਹੰਕਾਰ ਫੁੰਕਾਰੇ ਮਾਰਦਾ ਪਿਆ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਕਰ ਰਹੇ ਆ ਅੱਗ ਲੱਗ ਜਾਏ ਉਹ ਜਿਹਾ ਸਰੀਰ ਨੂੰ ਜਿਸ ਸਰੀਰ ਦੇ ਵਿੱਚ ਪਰਮਾਤਮਾ ਦਾ ਬੰਦਗੀ ਦਾ ਗੁਣ ਨਹੀਂ ਪੈਦਾ ਹੋਇਆ ਸੱਚ ਹੈ ਗੁਣਾਂ ਤੋਂ ਵਿਖੂਣ ਜਿਸ ਸਰੀਰ ਨੇ ਗੁਰੂ ਕੀ ਕਦੀ ਕਾਰ ਹੀ ਨਹੀਂ ਕੀਤੀ ਕਦੀ ਸਿਮਰਨ ਨਹੀਂ ਕੀਤਾ ਕਦੀ ਸੇਵਾ ਨਹੀਂ ਕੀਤੀ ਕਦੀ ਭਜਨ ਬੰਦਗੀ ਨਹੀਂ ਕੀਤੀ ਕਦੀ ਗੁਰੂ ਦੇ ਦੈਵੀ ਗੁਣਾਂ ਨੂੰ ਜ਼ਿੰਦਗੀ ਚ ਧਾਰ ਨਹੀਂ ਕੀਤਾ ਮਹਾਰਾਜ ਕਹਿੰਦੇ ਅੱਗ ਲੱਗ ਜਾਏ ਇਹੋ ਜਿਹੇ ਸਰੀਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਬੈਠੇ ਸਨ ਸੌ ਸਾਖੀ ਵਿੱਚ ਵੀ ਹੈ ਇਹ ਕਾਵਿ ਗ੍ਰੰਥਾਂ ਵਿੱਚ ਵੀ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸੰਗਤ ਬੈਠੀ ਤੇ ਮਹਾਰਾਜ ਜੀ ਨੇ ਸੰਗਤ ਵਿੱਚ ਆਵਾਜ਼ ਦਿੱਤੀ कि जी सानू प्यास लगी है, त्रेह लगी है, कोई पानी का गिलास कोई पानी का बाटा कटोरा भर के लिया दियो। कहिंदे सामने एक नौजवान बैठा, इन्ने सोहने कपड़े पाए उहने, शरीर उहदा बहुत सुंदर, सोहने कपड़े पाए। उह सुणदिआं सार दौड़ के गया, उह पानी का गिलास लैके आ गया। जदों महाराज जी नूं इस तरह पानी का गिलास देण लगा ते सच्चे पातशाह जी दे जिहड़े हथ ने उह उस गिलास फड़ाण वाले सिख ने जदों देखे आ, महाराज सच्चे पातशाह जी ओदे कोमल हथां नूं देख के धन गुरु गोबिंद सिंह महाराज कहन लगे, इन्ने कोमल तेरे हथ, कदी तू अपने हथां नाल कोई सेवा कीती है? ओ कहिंदा, महाराज जी मैं तां इन्ना अमीर हां, मेरे अपने घर दे विच नौकर चाकर ने, सच है कि मैं अपने हथां नाल आप कदी पानी नहीं पीता, मैं आप जी नूं जल पहली वारी पिया रहा हां। ते धन गुरु गोबिंद सिंह सच्चे पातशाह महाराज अगो उत्तर दिता, पानी रोड़ दिता, कहन लगे, जिन्ना खत्था ने कदी गुरु की सेवा नहीं कीती, ओ खत मुर्दा ने, ते मैं मुर्दा खत्था दा पानी नहीं पींदा हुंदा। मेरी बेनती है जी, महाराज सच्चे पातशाह कह रहे हैं कि ओ खत, ओ शरीर जेड़ा गुणा तो बार है, गुणा दी कार नहीं कीती, गुरु दी कार नहीं कीती, ओ शरीर जल जाए, ओ सड़ जाए।
जगत जलंदा डिठ मैं,
सतगुरु गुरु अमरदास महाराज कहिंदे ने कि मैं इस जगत नूं सड़दिआं होइआं देखिआ है, इस संसार नूं अग लगी है। उंज गुरु अमरदास कई वारी कई थावां ते इह जगत जलंदा लफज दी सतगुरां ने बहुत थावां ते वरता कीती है। महाराज कहिंदे ने, मैं इस संसार नूं सड़दा होइआ देख रिहा, सच्चे पातशाह केड़ी अग लगी इस संसार नूं, अगे उत्तर बख्शिश कर दे आ।
हाँ मैं दूजे पाए,
हजूर सच्चे पातशाह कहिंदे ने इस जगत नूं एक अग लगी है खौमे दी, हंकार दी, ते दूसरा दूजे पाए दा अर्थ है द्वेश दी, द्वेश दी ते खौमे दी अग इस संसार नूं लगी है।
नानक गुर सरणाई उबरे,
सतगुरु गुरु अमरदास हुण समत दिंदे पए, नींद भी सुते हुए बंदे, गुणा तो बाहरे बंदे, जेड़े इंसान गुरु दी शरण भी चले जाणगे, जेड़े सतगुरां दी चरण शरण भी जाणगे, महाराज सच्चे पातशाह कहिंदे आ उह इंसान जेड़े उबरे दा अर्थ है इस संसार दे खलजगम तो बच जाणगे।
सच मन शब्द ते आए,
जेड़े अपने मन करके सच्चे परमात्मा नूं त्याउणगे, शब्द नूं त्याउणगे, सच कह के शब्द नूं नाम नूं सिमरन नूं त्याउण वाले इस भाव सागर तो उभर जाणगे, ओ बच जाणगे। इह पहला श्लोक है जी, फिर मैं दोबारा इहदे संखेप अर्थ भाव अर्थ बेनती कर देना। सतगुरु कहिंदे ने माया दी नींद विच दबे होए बंदे, सुत्यां उमर लंघदी पई है, तू गुरु दा शब्द सुन के जागिया नहीं, शरीर गुणा तो बाहरा, ते जेड़ा गुरु की कार नहीं कमांदा उनू अग लग जाए, वह सड़ जाए, ते नाल बचन कीता गुरु दी शरणगत पै के सच्चे परमात्मा शब्द नू जो चेते करदा है ओ बच जांदा है।
महला तीजा,
इस पौड़ी नाल सतगुरां ने एक दूसरा जिहड़ा शलोक दर्ज कीता है, ये भी धन गुरु अमरदास महाराज उन्हां दी रसना तो उचारण कीता है।
शब्द रते हौ मैं गई,
हुण अगे इहदे विच होर समत दिंदे आ। सतगुरु कहिंदे ने जिहड़े अंदर दी खौमे द्वेश दी अग है ਉਹ ਜਾਂਦੀ ਹੈ ਜਿਹੜੇ ਸ਼ਬਦ ਵਿੱਚ ਰਤੇ ਆ। ਸ਼ਬਦ ਵਿੱਚ ਰਤਿਆਂ ਹੋਇਆਂ ਦੇ ਅੰਦਰ ਦੀ ਹਉਮੇ ਚਲੀ ਗਏ। ਉਂਝ ਸਤਿਗੁਰਾਂ ਨੇ ਬਾਣੀ ਵਿੱਚ ਹਉਮੇ ਨੂੰ ਬਹੁਤ ਲੰਮੀ ਬਿਮਾਰੀ ਨਾਲ ਤੁਲਨਾ ਦਿੱਤੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਯਮ ਦੁਖ ਜਾਏ। ਜਿਹੜੇ ਸ਼ਬਦ ਵਿੱਚ ਰਤੇ ਹੋਏ ਨੇ, ਸ਼ਬਦ ਵਿੱਚ ਰੰਗਿਆ ਹੋਇਆਂ ਦੇ ਅੰਦਰ ਦੀ ਖੌਮੇ ਦੀ ਅੱਗ, ਖੌਮੇ ਦੀ ਮੈਲ ਦੂਰ ਹੋਈ ਹੈ।
ਸੁਭਾਵੰਤੀ ਨਾਰ,
ਕਿੱਥੇ ਸਤਿਗੁਰੂ ਫਿਰ ਅੱਗੇ ਬਚਨ ਕਰਦੇ ਨੇ, ਉਹਨਾਂ ਦੀ ਤੁਲਨਾ ਕਿਹਦੇ ਨਾਲ ਦੇ ਰਹੇ ਨੇ ਕਿ ਜਿਹੜੇ ਸ਼ਬਦ ਚ ਰੰਗੇ ਨੇ, ਹਉਮੈ ਤੋਂ ਰਹਿਤ ਹੋ ਗਏ, ਉਹ ਉਸ ਇਸਤਰੀ ਦੀ ਤਰ੍ਹਾਂ ਨੇ ਜੀ, ਜੀਵ ਇਸਤਰੀ ਅਰਥ ਕਰ ਲਈਏ, ਜਿਹੜੀ ਸੁਹਾਗਣ ਸ਼ੋਭਾ ਖੱਟਦੀ ਪਈ ਹੈ ਆਪਣੇ ਪੇਕੇ ਸਹੁਰੇ ਘਰ ਦੇ ਅੰਦਰ, ਉਹ ਇੱਕ ਚੰਗੀ ਸ਼ੋਭਾਵੰਤੀ ਨਾਰੀ ਦੀ ਤਰ੍ਹਾਂ ਹਨ।
ਪਿਰ ਕੈ ਭਾਣੈ ਸਦਾ ਚਲੈ,
ਉਹ ਜੀਵ ਇਸਤਰੀ ਬਾਰਮੁਖੀ ਅਰਥ ਇਹ ਨੇ ਕਿ ਜਿਹੜੀ ਔਰਤ ਆਪਣੇ ਪਤੀ ਦੀ ਰਜ਼ਾ ਵੀ ਚੱਲਦੀ ਹੈ, ਉਹਦੀ ਆਗਿਆ ਵੀ ਚੱਲਦੀ ਹੈ। ਇਹਦਾ ਭਾਵ ਅਰਥ ਕਿ ਜਿਹੜੀ ਜੀਵ ਇਸਤਰੀ, ਜਿਹੜੀ ਆਤਮਾ ਆਪਣੇ ਵਾਹਿਗੁਰੂ ਪਤੀ ਦੇ ਭਾਣੇ ਵਿੱਚ ਚੱਲਦੀ ਹੈ, ਆਪ ਉਦਰਾਪਨ ਨਹੀਂ ਕਿ ਜੋ ਪਰਮਾਤਮਾ ਕਰਦੇ ਨੇ ਉਹਦੇ ਭਾਣੇ ਵਿੱਚ ਉਹਦੀ ਰਜ਼ਾ ਵੀ ਜੋ ਚੱਲਦੇ ਹਨ।
ਤਾਂ ਬਣਿਆ ਸੀ ਗਾਰ,
ਉਹ ਸ਼ੋਭਾਵੰਤੀ, ਉਹ ਸੁਹਾਗਣੀ, ਉਹ ਸੁਲੱਖਣੀ ਤਾਂ ਹੈ ਕਿਉਂਕਿ ਉਹ ਪਰਮਾਤਮਾ ਦੇ ਭਾਣੇ ਵਿੱਚ ਉਹਦੇ ਹੁਕਮ ਚੱਲੀ ਜਾ ਰਹੀ ਹੈ। ਤੇ ਮਹਾਰਾਜ ਕਹਿੰਦੇ ਨੇ ਉਹ ਸ਼ੋਭਾਵੰਤੀ ਨਾਰ ਹੈ, ਤੇ ਅਸਲੀ ਸ਼ਿੰਗਾਰ ਉਹਦਾ ਤਾਂ ਹੀ ਬਣਿਆ ਜੇ ਪਤੀ ਦੀ ਆਗਿਆ ਨੂੰ ਆਪਣੀ ਜੀਵਨ ਵਿੱਚ ਧਾਰਨ ਕਰ ਲਿਆ ਹੈ। ਮਹਾਰਾਜ ਜੀ ਨੇ ਸਭ ਤੋਂ ਜ਼ਿਆਦਾ ਬਾਣੀ 'ਚ ਬਖਸ਼ਿਸ਼ ਕੀਤੀ ਹੈ ਜੀ। ਸਤਿਗੁਰਾਂ ਨੇ ਫਰਮਾਇਆ ਹੈ ਕਿ ਅਸਲ 'ਚ ਸਭ ਤੋਂ ਵੱਡੀ ਬਖਸ਼ਿਸ਼ ਇਹ ਹੀ ਹੈ ਕਿ ਉਹਦੇ ਹੁਕਮ ਵੀ ਚੱਲ ਪਈਏ, ਜੋ ਕੁਝ ਵਾਪਰਦਾ ਉਹਨੂੰ ਭਲਾ ਕਰਕੇ ਸਵੀਕਾਰ ਕਰ ਲਈਏ। ਮਹਾਰਾਜ ਦਾ ਬਚਨ ਹੈ ਕਿ ਅਸਲੀ ਪਰਮ ਸੇਵਕ ਇਹੀ ਹੈ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨੀ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ, ਸੋਈ ਕਰ ਸੋਖਾ, ਸੋਗ ਹਰਖ ਨੀ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ, ਸੋ ਮਤ ਹੈ ਲੈ ਮਾਨਿਓ। ਜੋ ਉਸਦੀ ਰਜਾ, ਜੋ ਉਸਦਾ ਭਾਣਾ, ਜੋ ਉਸਦਾ ਹੁਕਮ ਸੱਚ ਹੈ, ਗੁਰੂ ਸਾਹਿਬ ਦੇ ਅੰਮ੍ਰਿਤ ਬਚਨਾਂ ਚ ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ, ਉਸ ਵਿੱਚ ਉਹ ਬਚਨ ਕਰਦੇ ਨੇ ਕਿ ਤਿੰਨ ਗੱਲਾਂ ਰੱਬ ਜਿਹਦੀ ਝੋਲੀ ਚ ਪਾ ਦੇ। ਪਹਿਲੀ ਗੱਲ, ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣ ਕੇ ਰਜ਼ਾ ਵਿੱਚ ਤੁਰਨਾ ਸ਼ੁਰੂ ਕਰਦਾ, ਇਹ ਵਾਹਿਗੁਰੂ ਜੀ ਦਾਤ ਹੈ। ਦੂਸਰਾ, ਆਪਣੇ ਮਨ ਦੇ ਉੱਪਰ ਜਨਮਾਂ ਜਨਮਾਂ ਦੇ ਵਕਾਰਾਂ ਦੀ ਜੰਮੀ ਮੈਲ ਨੂੰ ਉਤਾਰਦਾ। ਤੀਸਰਾ, ਜੋ ਰੱਬ ਕਰਦੇ ਨੇ, ਜੋ ਅੱਲਾ ਕਰਦੇ ਨੇ, ਜੋ ਵਾਹਿਗੁਰੂ ਜੀ ਕਰਦੇ ਨੇ, ਉਹਨੂੰ ਬੁਰਾ ਕਹਿਣ ਦੀ ਬਜਾਏ ਭਲਾ ਕਹਿਣਾ ਸ਼ੁਰੂ ਕਰਦਾ, ਰੱਬ ਦੇ ਦਰਵਾਜ਼ੇ ਉਹਦੇ ਸਦਾ ਲਈ ਖੁੱਲ ਜਾਣਗੇ। ਉਹਨਾਂ ਦਾ ਬਚਨ ਹੈ ਫਰੀਦਾ, ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਦੁੱਖ ਸੁੱਖ ਇੱਕ ਬਰਾਬਰ, ਮਨ ਤੋਂ ਵਿਕਾਰਾਂ ਦੀ ਮਹਿਲ ਉਤਰ ਜਾਏ, ਜੋ ਰੱਬ ਜੀ ਜੋ ਅੱਲਾ ਕਰਦਾ ਉਹਨੂੰ ਭਲਾ ਕਰਕੇ ਜਾਣ, ਤੇ ਤਾਂ ਤੈਨੂੰ ਰੱਬ ਦਾ, ਖੁਦਾ ਦਾ, ਵਾਹਿਗੁਰੂ ਦੇ ਘਰ ਦਾ ਦਰਵਾਜ਼ਾ ਮਿਲੇਗਾ। ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਅਸਲ 'ਚ ਉਹ ਸੁਹਾਗਣ ਹੈ, ਉਹ ਸ਼ੋਭਾਵੰਤੀ ਨਾਰ ਹੈ, ਜਿਹੜੀ ਪਤੀ ਦੇ ਭਾਣੇ ਨੂੰ ਉਹਦੇ ਹੁਕਮ 'ਚ ਉਹਦੀ ਰਜ਼ਾ ਵਿੱਚ ਰਹਿੰਦੀ ਹੈ।
ਸੇਜ ਸੁਹਾਵੀ ਸਦਾ ਪਿਰ ਰਾਵੈ,
ਉਸ ਦੀ ਜਿਹੜੀ ਹਿਰਦੇ ਦੀ ਸੇਜ ਹੈ, ਕਿਉਂਕਿ ਬਾਰਮੁਖੀ ਅਰਥ ਨੇ ਕਿ ਜਿਵੇਂ ਪਤੀ ਦੇ ਮਿਲਾਪ ਦਾ ਸੁੱਖ ਮਾਨਣ ਲਈ ਬਾਹਰ ਸੇਜ ਸਜਾਈ ਜਾਂਦੀ ਹੈ, ਇੱਥੇ ਅੰਤਰੀਵ ਅਰਥ ਨੇ। ਇਹਦਾ ਅਰਥ ਹੈ ਕਿ ਉਸ ਦੇ ਹਿਰਦੇ ਦੀ ਸੇਜ ਅੱਤ ਦੀ ਸੋਹਣੀ ਬਣ ਗਈ ਹੈ, ਉਹਦੇ ਹਿਰਦੇ ਦੀ ਸੇਜ ਤੇ ਪਤੀ ਪਰਮੇਸ਼ਵਰ ਜੀ ਆ ਬੈਠੇ ਆ। ਉਹ ਸੋਹਣੀ ਸੇਜ ਵਾਲੀ ਇਸਤਰੀ, ਸੋਹਣੇ ਹਿਰਦੇ ਵਾਲਾ ਮਨੁੱਖ ਆਪਣੇ ਪਰਮਾਤਮਾ ਵਾਹਿਗੁਰੂ ਜੀ ਨੂੰ ਮਾਣ ਰਿਹਾ ਹੈ।
ਹਰ ਵਾਰ ਪਾਇਆ ਨਾਰ,
ਉਸ ਔਰਤ ਨੇ ਹਰ ਵਾਰ, ਹਰ ਦਾ ਅਰਥ ਪ੍ਰਭੂ, ਵਰ ਦਾ ਅਸੀਂ ਸਾਰੇ ਜਾਣਦੇ ਹਾਂ, ਲਾੜਾ ਕਹਿ ਲਈਏ, ਉਸ ਔਰਤ ਨੇ ਪਰਮਾਤਮਾ ਪਤੀ ਨੂੰ ਪਾ ਲਿਆ ਜਿਹਦੇ ਹਿਰਦੇ ਦੀ ਸੇਜ ਸੋਹਣੀ ਬਣ ਗਈ ਹੈ। ਗੁਰਮੁਖੋ, ਮਹਾਰਾਜ ਜੀ ਨੇ ਬਾਣੀ ਚ ਬਚਨ ਕੀਤੇ ਆ, ਅੰਦਰ ਦੇ ਹਿਰਦੇ ਦੀ ਸੇਜ ਤਾਂ ਵਾਹਿਗੁਰੂ ਜੀ ਨੇ ਬਹਿਣਾ ਹੈ, ਤੇ ਜੇ ਉਹ ਸੇਜ ਹੀ ਸ਼ੁਭ ਗੁਣਾਂ ਨਾਲ ਤਿਆਰ ਨਹੀਂ ਤੇ ਵਾਹਿਗੁਰੂ ਜੀ ਆ ਕੇ ਬੈਠਣਗੇ ਕਿੱਥੇ। ਸਤਿਗੁਰੂ ਕਹਿੰਦੇ ਉਸ ਔਰਤ ਨੇ ਹਰ ਵਾਰ, ਉਹ ਪਰਮਾਤਮਾ ਪਤੀ ਪਾ ਲਿਆ ਹੈ, ਉਹਦੀ ਸੇਜ ਅੱਤ ਦੀ ਸੋਹਣੀ ਬਣ ਗਈ ਹੈ, ਤੇ ਉਸ ਹਿਰਦੇ ਦੀ ਸੇਜ ਤੇ ਪਰਮਾਤਮਾ ਪਤੀ ਆ ਗਿਆ ਹੈ, ਤੇ ਜਿਹਦੇ ਹਿਰਦੇ ਦੀ ਸੇਜ ਤੇ ਪ੍ਰਗਟ ਹੋ ਜਾਣ ਉਹ ਤਾਂ ਫਿਰ ਸਤਿਗੁਰੂ ਬਾਣੀ ਚ ਬਚਨ ਕਰਦੇ ਆ, ਨਸ ਮੰਨੋ ਕਿਲ ਵਿਖੋ ਕਰਤਾ, ਘਰ ਆਇਆ, ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ, ਕਹਿੰਦੇ ਮਨ ਚ ਚਾਹ ਪੈਦਾ ਹੋ ਗਿਆ, ਹਿਰਦੇ ਦੀ ਸੇਜ ਉੱਤੇ ਵਾਹਿਗੁਰੂ ਜੀ ਪ੍ਰਗਟ ਹੋ ਗਏ। ਉਹ ਸੇਜ ਸ਼ੁਭ ਦੈਵੀ ਗੁਣਾਂ ਨਾਲ ਸਵਾਰੀ ਹੈ,
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ।
ਉਹ ਹਰ ਵਾਰ ਜਿਹੜਾ ਹੈ ਉਸ ਦੀ ਨਾ ਤਾਂ ਕਦੀ ਮੌਤ ਹੋਣੀ ਹੈ, ਪਰਮਾਤਮਾ ਪਤੀ ਉਹਦੀ ਮੌਤ ਨਹੀਂ ਹੋਣੀ, ਨਾ ਉਹਨੇ ਆਉਣਾ ਹੈ, ਨਾ ਉਹਨੇ ਜੰਮਣਾ, ਨਾ ਉਹਨੇ ਮਰਨਾ ਹੈ। ਆਪਾਂ ਬਾਣੀ ਚ ਇੱਕ ਪਾਠ ਕਰਨੇ ਆ ਕਿ ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਬਸ ਆਹ ਵੱਡਾ ਗੁਣ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਇਹਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨਾਂ ਚ ਕਹਿ ਲਈਏ ਅੱਜ ਕਿ ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਇਹ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ ਹੈ ਕਿ ਉਹ ਪਤੀ ਨਾ ਜੰਮਦਾ ਨਾ ਮਰਦਾ, ਨਾ ਰੋਗ ਨਾ ਸੋਗ ਹੈ,
ਸਦਾ ਸੁਹਾਗਣ ਨਾਰ।
ਉਹ ਜੀਵ ਇਸਤਰੀ ਕਦੀ ਵਿਧਵਾ ਨਹੀਂ ਹੁੰਦੀ, ਉਹ ਸਦੀਵ ਕਾਲ ਵਾਸਤੇ ਸੁਹਾਗਣ ਰਹਿੰਦੀ ਹੈ।
ਨਾਨਕ ਹਰ ਪ੍ਰਭ ਮੇਲ ਲਈ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਹ ਦੂਸਰੇ ਸਲੋਕ ਚ ਬਖਸ਼ਿਸ਼ ਕਰਦੇ ਆ ਕਿ ਇਹੋ ਜਿਹੇ ਜੀਵਿਆਂ ਜੀਵ ਇਸਤਰੀਆਂ ਨੂੰ, ਆਤਮਾਵਾਂ ਨੂੰ, ਰੰਗ ਰਤੜਿਆਂ ਨੂੰ ਉਸ ਕਰਤੇ ਪੁਰਖ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ ਉਸ ਵਿੱਚ ਅਭੇਦ ਹੋਏ ਹਨ।
ਗੁਰ ਕੈ ਹੇਤ ਪਿਆਰ।
ਉਹਨਾਂ ਦੇ ਹਿਰਦੇ ਵਿੱਚ ਆਪਣੇ ਸਤਿਗੁਰੂ ਲਈ ਖੇਤ ਹੈ, ਸਤਿਗੁਰਾਂ ਲਈ ਮੁਹੱਬਤ ਹੈ, ਤੇ ਸਤਿਗੁਰੂ ਦੇ ਦਿੱਤੇ ਹੋਏ ਪਿਆਰ ਦੇ ਸਦਕਾ ਉਹਨਾਂ ਦੀ ਕਰਤਾਰ ਦੇ ਨਾਲ ਮਿਲਣੀ ਮਿਲਾਪ ਹੋਇਆ ਹੈ।
ਪੌੜੀ
ਹੁਣ ਜਿਹੜੇ ਇਹ ਦੋ ਸਲੋਕਾਂ ਨਾਲ ਅਗਲਾ ਬਚਨ ਹੈ, ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪੌੜੀ ਹੈ। ਇਸ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ,
ਜਿਨ੍ਹਾਂ ਗੁਰ ਗੋਪਿਆ ਆਪਣਾ।
ਸਤਿਗੁਰੂ ਗੁਰੂ ਰਾਮਦਾਸ ਬਚਨ ਕਰ ਰਹੇ, ਜਿਨ੍ਹਾਂ ਗੁਰ ਗੋਪਿਆ ਆਪਣਾ। ਗੁਰ ਗੁਰੂ ਗੋਪਿਆ ਦਾ ਅਰਥ ਹੁੰਦਾ ਲੁਕਾ ਲੈਣਾ, ਛਪਾ ਦੇਣਾ। ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤੇ ਨੇ ਆਪਣੇ ਗੁਰੂ ਤੋਂ ਮੂੰਹ ਮੋੜ ਲੈਣਾ। ਕੁਛ ਵਿਦਵਾਨਾਂ ਨੇ ਅਰਥ ਕੀਤੇ ਨੇ ਜੀ ਆਪਣੇ ਗੁਰੂ ਦੀ ਨਿੰਦਿਆ ਵੀ ਸ਼ਾਮਿਲ ਹੋ ਜਾਣਾ। ਹੁਣ ਦੇਖੋ ਅੱਜ ਸਤਿਗੁਰੂ ਨੇ ਸ਼ਬਦ ਕੀ ਵਰਤੇ। ਜਿਹੜਾ ਬੰਦਾ ਆਪਣੇ ਗੁਰੂ ਤੋਂ ਮੂੰਹ ਮੋੜ ਰਿਹਾ, ਆਪਣੇ ਗੁਰੂ ਨੂੰ ਲੁਕਾ ਰਿਹਾ ਹੈ, ਆਪਣੀ ਵਡਿਆਈ ਵਿੱਚ ਮਸਤ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਆਪਣੇ ਗੁਰੂ ਨੂੰ ਲੁਕਾਉਣ ਵਾਲੇ ਜਿਹੜੇ ਬੰਦੇ ਹਨ,
ਤੇ ਨਰ ਬੁਰਿਆਰੀ।
ਸਤਿਗੁਰੂ ਕਹਿੰਦੇ ਨੇ ਇਸ ਦੁਨੀਆਂ ਵਿੱਚ ਜੇ ਸਭ ਤੋਂ ਬੁਰਾ ਬੰਦਾ, ਆਪਾਂ ਕਹਿੰਦੇ ਬੜਾ ਬੁਰਾ ਬੰਦਾ, ਸਭ ਤੋਂ ਬੁਰਾ ਬੰਦਾ ਇਸ ਦੁਨੀਆਂ ਵਿੱਚ ਜੇ ਕੋਈ ਹੈ, ਅਸਲ ਵਿੱਚ ਉਹ ਮਨੁੱਖ ਹੈ ਜਿਹੜਾ ਮਨੁੱਖ ਆਪਣੇ ਗੁਰੂ ਨੂੰ ਲੁਕਾਉਂਦਾ ਹੈ, ਗੁਰੂ ਨੂੰ ਛੁਪਾਉਂਦਾ ਹੈ, ਇਉਂ ਕਹਿ ਲਓ ਆਪਣੇ ਗੁਰੂ ਵੱਲੋਂ ਮੂੰਹ ਮੋੜ ਲੈਂਦਾ ਹੈ, ਨਿੰਦਿਆ ਵਿੱਚ ਪ੍ਰਵਿਰਤ ਰਹਿੰਦਾ ਹੈ, ਉਹ ਸੰਸਾਰ ਵਿੱਚ ਸਭ ਤੋਂ ਬੁਰਾ ਹੈ।
ਹਰ ਜੀਓ ਤਿਨ ਕਾ ਦਰਸ਼ਨ ਨਾ ਕਰੋ।
ਸਤਿਗੁਰੂ ਕਹਿੰਦੇ ਨੇ ਕਿ ਹੇ ਖਰੀ ਜੀਓ, ਕਿਰਪਾ ਕਰਿਓ, ਇਹੋ ਜਿਹਾ ਸਾਕਤ ਬੰਦੇ, ਇਹੋ ਜਿਹਾ ਅਕਿਰਤ ਘਣ ਬੰਦੇ, ਸੱਚ ਜਿਹੜੀ ਗੁਰੂ ਨੇ ਇੰਨੀਆਂ ਦਾਤਾਂ ਦਿੱਤੀਆਂ ਗੁਰੂ ਨੂੰ ਲੁਕਾਉਣ ਵਾਲੇ, ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਖਰੀ ਜੀ ਇਹੋ ਜੈ ਬੁਰੇ ਬੰਦਿਆਂ ਨੂੰ ਕਦੀ ਮੱਥੇ ਨਾ ਲਾਇਓ। ਉਂਝ ਮੈਂ ਫਿਰ ਬੇਨਤੀ ਕਰਾਂਗਾ, ਬੜੀ ਸਪਸ਼ਟ ਜੀ ਬੇਨਤੀ ਹੈ। ਕਬੀਰ ਸਾਹਿਬ ਜੀ ਨੇ ਆਪਣੀ ਅੰਮ੍ਰਿਤ ਬਾਣੀ ਚ ਕਿਸੇ ਦੀ ਪਰਵਾਹ ਨਹੀਂ ਕੀਤੀ। ਜਿੰਨਾ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਫੇਸ ਕਰਨੀਆਂ ਪਈਆਂ ਨੇ ਭਗਤਾਂ ਵਿੱਚੋਂ, ਸ਼ਾਇਦ ਕਿਸੇ ਨੂੰ ਪਈਆਂ ਹੋਣ, ਪਰਿਵਾਰ ਉਹਨਾਂ ਦਾ ਵਿਰੋਧੀ, ਸਰਕਾਰ ਉਹਨਾਂ ਦੀ ਵਿਰੋਧੀ, समाज उन्हां दा विरोधी ते जिस शहर च बैठे आ बनारस दे विच बैठे कोई पांडे उन्हां दे विरोधी किसे तो नहीं डरे जी, ना वो जंजीरां च बनने डरे, ना वो साचे पंडित तो डरे ब्राह्मण तो डरे, ना वो समाज दियां गलत रवायतां नूं पालन वाले लोकां दे तानिया मेणियां तो डरे। पर एक जगह ते आके उस महापुरख ने भी कह दिता इन्हां लोकां तो बच के रहो, डर के रहो। कौन? कहन लगे जिहड़े साकत बंदे रब तो टुटे ने इन्हां तो वड़ा पा के दूर चले जायो। उन्हां दा एक वचन है कि खारजा सुनै ना हर गुण गावै, बातन ही असमान गिरावै, ऐसे लोगन स्यों क्या कही है, जो की जो प्रभ की ए भगत ते बाहज, अगे की है तिन ते सदा डराने रही है। किसे तो नहीं डरे, जेड़े परमात्मा दी भगती तो विखूणे ने दूरों इथो तक आ भी क्यों कहन लगे काले भांडे नूं पकड़ के किन्ना कुछ अपने आप नूं बचाएगा, काले भांडे नाल वरतदिया तेरे जिस्म ते किते ना किते कालख लग जानी है। कबीर साकत संग ना कीजिए, दूरै जाइए भाग, बासन कारो परसिए तौक च लागे दाग। इथे सतगुरु गुरु रामदास बचन कर रहे हैं कि परमात्मा जी एहो जिहे जिहड़े गुरु नूं गोपन वाले ने इन्हां बुरे बंदियां दे दर्शन ना करायो।
पापिष्ट हत्यारी,
हुण अगे शब्द है पापिष्ट हत्यारी। जिहड़ा पापिष्ट शब्द है असल च लफ्ज ते पापी है, इत्थे पापिष्ट दा अर्थ है जिहड़ा अत दर्जे दा पापी है, जिन्हों मां पापी कह लो। वाहिगुरु अज इहो जिहा मारे बचन कर रहा, इहो जिहा पापी बंदे हत्यारे बंदे वाहिगुरु उन्हां दा दर्शन करायो जिन्हां ने अपने गुरु वालों मुख फेरिया है।
ओहे कर कर फिर है कसुद मन,
कहिंदे ने ओ मन दे अत दे कसुद ने मैले ने, ओ घर घर विच दर दर ते ठोकरां खांदे खन।
ज्यों धर कट नारी,
हुण अगला शब्द दे ज्यों धर कट नारी, नारी दा अर्थ है इस्त्री ते धर कट लफज दे अर्थ, चलो मैं ज्यादा क्योंकि हर शब्द जेड़ा है ओदे को डूंगे अर्थ ने। रात भी अर्ज की औरत दे शब्द दे अर्थ ओदे जिस्म नाल जुड़े हुए ने जी, औरत शब्द तां बनिया ओदे लई। हुण धरकट इहदा लफ्जी अर्थ वैसे यही कर लीए कि विचारन, व्याह तो पहला जिन्हें अपने सत धर्म नूं खो दिता होवे। सिद्धी जी गल महाराज कहिंदे ने इहो जे बंदे उस विचारन औरत दी तरह ने जिहड़े घर घर विच मूंह मार के अपने धर्म नूं गवा चुके ने। रब्बा इहो जे पापिष्ट हत्यारियां दे दर्शन ना करायो।
वड भागी संगत मिले गुरमुख सवारी,
जिन्हां नूं वड्डियां भागां दे नाल गुरु राही सवारी कोई संगत मिल गई। इत्थे शब्द सवारी आया गुरमुख सवारी, भावां कईयां ने अर्थ कीता गुरु सवार दिंदे ने, पर मैनूं इंज प्रतीत हो रहा महाराज कहिंदे जिन्हां नूं गुरु सवारी गुरु जिन्ने संगत नूं सवार दिता ओ सत संगत दा मिलाप हो जाए।
हर मेलो सत गुर दया कर,
सत गुरु वाहिगुरु जी खरी जी मेहर करो साडे ते, तरस करके सत गुरु जी मिला देवो।
गुर कौ बलिहारी,
महाराज कहिंदे ने असी अपने सत गुरु जी तो बलिहार जाने खां। ए सतगुरां दे दो श्लोक एक पौड़ी दे जिन्नी को समझ पई मैं अर्थ कीते ने। मैं फिर तुहाडे तो खिमा मांगना जिहड़े घरां च बैठे भी सुन रहे आ कि मैं साल बाद आउना, मैं नीयत माड़ी नाल जां किसे बद नीति नाल कथा करनी आउंदा, मैनू कृपा करके हथ जोड़ के बेनती है कि सेवा विच सहयोग बख्शो। आप संगत दा बहुत बहुत धन्नवाद। आओ जी आपां सारे रल मिल के नाम जपिए, पंज मिनट साडे कोल हैगे आ जी। पहला दास बोलेगा, फिर संगत जी सिंह आप बोलियो, फिर बीबियां भैणां, तिन्ना हिस्सियां विच कृपा करो जी। बस इन्नी ठंड पानी इस नाम ने, करो कृपा जी।
सतनाम वाहे गुरु
ਸਤ ਨਾਮ ਵਾਹੇ ਗੁਰੂ, ਬੀਬੀਆਂ ਭੈਣਾਂ ਉੱਚੀ ਆਵਾਜ਼ ਚ ਸਤ ਨਾਮ ਵਾਹੇ ਗੁਰੂ, 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 ਸਤ ਨਾਮ, ਸਤ ਨਾਮ, ਸਤ ਨਾਮ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਸਤ ਨਾਮ, ਸਤ ਨਾਮ, ਸਤ ਨਾਮ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਸਤ ਨਾਮ, ਸਤ ਨਾਮ, ਸਤ ਨਾਮ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਭਾਈ ਸਾਹਿਬ ਜੀ ਤੋਂ ਸਰਵਣ ਕਰੋ ਜੀ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤ ਗੁਰ ਦਇਆ ਕਰ, ਗੁਰ ਕਉ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।